जोत की सवाल करोगे वो जवाब देने के जो कोई सवाल करोगे तो जवाब देना पड़ेगा। सारे जी इन्हें सारे ब्रह्म ने बहुत ही तेरा ला लिया। अकबर ने सारे जीवन स्नेहा भेजा कि महाराज साहब जी आप कृपा करके लाहौर तशरीफ ले आओ। सतगुरु महाराज साहब जी लाहौर किस तरह जाते हैं वो सदा पर प्रेम सदगुरु कहिए मन दुखिया गुरु अमरदास साहब जी महाराज के चरणों में जोड़ के रखिए। सतनाम श्री वाहे गुरु साहेब जी सतनाम श्री वाहे गुरु साहेब जी। कहते बादशाह परवाना जो गोइंदवाल साहब पहुंचा गुरु महाराज जी को पहुंचा गुरु साहब जी विचार करते हैं महाराज साहब जी एक किस्म भेजिए क्योंकि महाराज आपका दिल अवस्था सन सतगुरु जी ने जाने की लड़ भी नहीं सी। कोई बहुत बल सियाना बंदा हो गए जिसनों लाहौर बादशाह की कचहरी भेजिए बादशाह की सभा में कौन निडर होकर जरा गल कर सके जरा अजर्म जम सकता हो भाव जिसनों रहनी बहनी कहनी सहनी सारिया गलों की पूर्णता प्राप्त हो विद्वान भी हो गए क्योंकि हर बंदा गल कह नहीं सकता हर बंदा गल समझ भी नहीं सकता दूजे को समझा भी नहीं सकता दूसरे की गल समझनी दूसरे को अपनी गल समझानी सारिया नहीं आती। ऐसा कोई पुरुष हो जड़ा उन्होंने बंदियों अपनी गल कह भी सके समझा भी सके उन्होंने संख्या का जवाब भी दे सके ऐसा कोई सभा चित विद्वान भेजिए जरा कहन सुन की नाना प्रकार दुर्तियां उपतियां दलील जानता हो इसनों गल करनी आती हो भेजिए कचहरी के महाराज तीसरे पातशाह जी विचार करते हैं जथा योग जाके प्रश्नोत्तर सवाल जवाब कोई उन्होंने शंका हो सुन के उनका समय जवाब दे दलील उन्होंने निरुत्तर करे जो पुकारू हैं फरियादी हैं गुरु घर के विरोध में फरियाद करने वाले वो झूठे पै जाए ऐसा कोई महापुरुष करने वाला हो जो लाहौर जाके बादशाह की कचहरी उन्होंने शंकावादियों के शंका का उत्तर दे तो हम सारे से निगाह मारी है सारे गुरु नानक के पंथ विचों हर तरह के नाल योग के लायक समझा है श्री गुरु रामदास जी महाराज आपको सतना आपको धन गुरु रामदास धन गुरु रामदास हर तरह नाल योग हर तरह पूरे हर तरह के नाल उन्होंने बराबर को मिले नहीं आए। गुरु अमरदास जी ने अपने सारे सेवकों के निगाह मारी गुरु रामदास जी सारे तो बद के समर्थावान नजर आए हैं कोल बुला गुरु रामदास महाराज साहब जी इस तरह सतगुरु अमरदास जी बोले हैं कभी प्रकार कोल बिठा के समझाते हैं महाराज गुरु अमरदास कहते हैं पुत्र रामदास ਸਾਡੇ ਲਾਇਕ ਗੁਰੂ ਘਰ ਦੀ ਇੱਕ ਸੇਵਾ ਆਉਣ ਪਈ ਹੈ ਇਹ ਸੇਵਾ ਤੁਸੀਂ ਕਰਨੀ ਹੰਕਾਰੀ ਬ੍ਰਾਹਮਣ ਅਤੇ ਖੱਤਰੀ ਵਿਰ ਜਾਤੀਆਂ ਸਵਰਨ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ ਉਹ ਜਿਹੜੇ ਬੜੇ ਵਿਦਵਾਨ ਪੜ੍ਹੇ ਲਿਖੇ ਹਨ ਆਪਣੀ ਜਾਤੀ ਦਾ ਹੰਕਾਰ ਲੈ ਕੇ ਅਸੀਂ ਵੱਡੇ ਹਾਂ, ਨੀਵੀਆਂ ਜਾਤਾਂ ਨਾਲ ਵਿਤਕਰਾ ਕਰਦੇ ਨੇ, ਦੁਆਸ ਕਰਦੇ ਨੇ, ਬ੍ਰਾਹਮਣ ਤੇ ਖੱਤਰੀ ਬਾਦਸ਼ਾਹ ਦੀ ਕਚਹਿਰੀ ਸਾਡੇ ਗੁਰੂ ਨਾਨਕ ਦੇ ਮਤ ਦੇ ਖਿਲਾਫ਼ ਸ਼ਿਕਾਇਤ ਕਰਨ ਗਏ ਨੇ, ਫਰਿਆਦ ਕਰਨ ਗਏ ਨੇ, ਕਿਉਂਕਿ ਉਹ ਈਰਖਾਲੂ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਈਰਖਾ ਕੰਡਾ ਹੈ, ਉਹ ਰੜਕ ਦਿੰਦਾ ਹੈ, ਦੁਆਸ ਕਰਦੇ ਨੇ, ਸਾਨੂੰ ਦੇਖ ਨਹੀਂ ਸਕਦੇ, ਸਾਨੂੰ ਦੇਖ ਕੇ ਉਹਨਾਂ ਨੂੰ ਅੱਗ ਲੱਗਦੀ ਹੈ, ਗੁਰੂ ਨਾਨਕ ਦਾ ਝੰਡਾ ਚੁੰਮਦਾ ਵੇਖ ਕੇ, ਗੁਰੂ ਨਾਨਕ ਦਾ ਜਸ ਹੁੰਦਾ ਵੇਖ ਕੇ, ਗੁਰੂ ਨਾਨਕ ਦੀ ਸ਼ੋਭਾ ਹੁੰਦੀ ਵੇਖ ਕੇ ਨਿੰਦਕਾਂ ਦਾ ਮਨ ਦੁਖੀ ਹੁੰਦਾ, ਸਿੱਖਾਂ ਤੇ ਮਨ ਭਾਉਣ ਦੀ ਗੁਰੂ ਸਤਿਗੁਰ ਦੀ ਵਡਿਆਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਤਰ ਹਿਰਦਾ ਪਾਈ, ਸਿੱਖਾਂ ਦੇ ਮਨ ਵਿੱਚ ਗੁਰੂ ਨਾਨਕ ਦੀ ਵਡਿਆਈ ਚੰਗੀ ਲੱਗਦੀ ਹੈ, ਉਹ ਵੇਖ ਵੇਖ ਕੇ ਜਿਉਂਦੇ ਨੇ ਆਪਣੇ ਗੁਰੂ ਦੀ ਸਿੱਖ ਹੁੰਦੀ ਹੋਵੇ, ਗੁਰੂ ਦਾ ਜਸ ਹੁੰਦਾ ਹੋਵੇ, ਸਿੱਖਾਂ ਨੂੰ ਚਾਹ ਚੜ ਜਾਂਦਾ, ਪਰ ਦੂਜੇ ਪਾਸੇ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ, ਉਹਨਾਂ ਪਰਾਇਆ ਭਲਾ ਨਾ ਸਿਖਾਏ, ਨਿੰਦਕਾਂ ਦੁਸ਼ਟਾਂ ਨੂੰ ਬਾਬੇ ਨਾਨਕ ਦੀ ਵਡਿਆਈ ਚੰਗੀ ਨਹੀਂ ਲੱਗਦੀ, ਉਹ ਕਿਸੇ ਦੀ ਵੀ ਵਡਿਆਈ ਨਹੀਂ ਜਾ ਸਕਦੀ। ਸਤਸੰਗ ਜੀ, ਕਈ ਬੰਦੇ ਦੇ ਇਹੋ ਜਿਹੇ ਵੇਖੇ ਆ ਆਪਣੇ ਸਮਾਜ ਵਿੱਚ ਹੀ ਹੁੰਦੇ ਆ, ਉਹਨਾਂ ਦੇ ਸਾਹਮਣੇ ਮਾੜੀ ਜੀ ਕਿਸੇ ਦੀ ਵਡਿਆਈ ਕਰਦੇ ਹੋ ਅੱਗ ਲੱਗ ਜਾਂਦੀ, ਕਿਸੇ ਦੀ ਵਡਿਆਈ ਛੱਡੋ ਉਹਨਾਂ ਦੀ ਵੀ ਕੋਈ ਵਡਿਆਈ ਕਰ ਦੇਵੇ, ਇਹੋ ਜਿਹੇ ਵੀ ਹੁੰਦੇ ਆ। ਵੈਸੇ ਤਾਂ ਆਪਣੀ ਵਡਿਆਈ ਕਰ ਸੁਣ ਕੇ ਖੁਸ਼ ਹੋਣਾ ਚਾਹੀਦਾ, ਪਰ ਕਈ ਇਹੋ ਜਿਹੇ ਵੀ ਕਰਮਾਂ ਦੇ ਮਾੜੇ ਭੈੜੇ ਹੁੰਦੇ, ਇੰਨੇ ਮੱਥੇ ਵਿੱਚ ਤਿਉੜੀਆਂ ਪਈਆਂ ਹੁੰਦੀਆਂ, ਇੰਨੇ ਜ਼ਿਆਦਾ ਕ੍ਰੋਧ ਵਿੱਚ ਸੜੇ ਬੜੇ ਬੰਦੇ ਹੁੰਦੇ ਆ, ਬਈ ਉਹਨਾਂ ਦੀ ਵੀ ਤਾਰੀਫ ਕਰਦੇ ਹੋ ਤੇ ਆਪਣੀ ਤਾਰੀਫ ਸੁਣ ਕੇ ਵੀ ਦੁਖੀ ਹੁੰਦੇ ਆ, ਹੋਰ ਜ਼ਿਆਦਾ ਉਹ ਚੰਗਾ ਨਹੀਂ ਸਮਝਦਾ। ਤੇ ਮਹਾਰਾਜ ਤੇ ਪਰਮੇਸ਼ੁਰ ਨੇ ਪੈਦਾ ਕੀਤੇ ਇਹੋ ਜਿਹੇ ਪਾਪੀ ਬੰਦੇ ਵੀ, ਦੁਸ਼ਟ ਬੰਦੇ ਵੀ ਹੈ ਉਹਦੀ ਰਚਨਾ, ਕਿਉਂਕਿ ਜੇ ਹਨੇਰਾ ਹੈ ਤਾਂ ਹੀ ਚਾਨਣ ਦਾ ਪ੍ਰਸਤ ਕਾਲ ਹੈ, ਜੇ ਹਨੇਰਾ ਨਾ ਹੋਵੇ ਤੇ ਸਾਧ ਸੰਗਤ ਵਿੱਚ ਪ੍ਰਕਾਸ਼ ਵੀ ਕੋਈ ਨਾ ਹੋਵੇ ਜਾਂ ਉਹਦੀ ਕੋਈ ਵੈਲਿਊ ਨਾ ਹੋਵੇ, ਹਨੇਰੇ ਕਰਕੇ ਹੀ ਚੜ੍ਹਦੇ ਸੂਰਜ ਨੂੰ ਲੋਕ ਸਲਾਮਾ ਕਰਦੇ, ਕਿਉਂ ਉਸ ਹਨੇਰੇ ਤੋਂ ਸਮਝ ਆਏ ਹੁੰਦੇ ਵੀ ਹਨੇਰਾ ਹਟਿਆ ਤੇ ਰੋਸ਼ਨੀ ਹੋ। ਇਸੇ ਤਰ੍ਹਾਂ ਹਰ ਬੁਰਾਈ ਤੋਂ ਬਾਅਦ ਚੰਗਿਆਈ ਦੀ ਦੌਰ ਕਦਰ ਕਰਦੇ, ਮਾੜੇ ਬੰਦਿਆਂ ਕਰਕੇ ਹੀ ਚੰਗਿਆਂ ਦਾ ਸਤਿਕਾਰ ਹੁੰਦਾ, ਇਹ ਕੁਦਰਤਾ ਨਹੀਂ ਹੈ। ਤੋ ਬਿਦ ਫਲ ਕੁਝ ਐਸੇ ਰਚੇ ਗੁਣ ਕੋ ਦੋਖ ਉਚਾਰ, ਕਿਸੇ ਮਹਾਂਪੁਰਸ਼ ਨੇ ਦੇਖਿਆ ਕਿ ਵਿਦਾਤਾ ਨੇ ਮੂਰਤ ਕੁਝ ਇਹੋ ਜਿਹੇ ਬਣਾਏ ਨੇ ਵੀ ਜਿਹੜੇ ਗੁਣਾਂ ਨੂੰ ਵੀ ਦੋਸ਼ ਕਹਿ ਦਿੰਦੇ, ਗੁਣਾਂ ਨੂੰ ਵੀ ਦੋਸ਼ ਕਹਿੰਦੇ। ਤੋ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਹੈ, ਗੁਰੂ ਨਾਨਕ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ, ਸੰਗਤਾਂ ਆਨੰਦ ਲੈ ਰਹੀਆਂ ਨੇ, ਸੰਗਤਾਂ ਗੁਰੂ ਨਾਲ ਜੁੜ ਰਹੀਆਂ ਨੇ, ਉਹਨਾਂ ਨੂੰ ਅੱਗ ਲੱਗਦੀ ਹੈ। ਉਹ ਭੈੜੀਆਂ ਰੂਹਾਂ ਜਿਹੜੀਆਂ ਨੇ ਉਹਨਾਂ ਗੁਰਸਿੱਖਾਂ ਨੂੰ ਵੇਖ ਕੇ ਦੁਖੀ ਹੁੰਦੀਆਂ ਨੇ, ਤੇ ਗੁਰੂ ਅਮਰਦਾਸ ਜੀ ਕਹਿੰਦੇ ਪੁਰਖਾ ਉਹਨਾਂ ਨਿੰਦਕ ਲੋਕਾਂ ਨੇ ਸਾਡੇ ਖਿਲਾਫ਼ ਸ਼ਿਕਾਇਤ ਕੀਤੀ, ਅਕਬਰ ਦੇ ਦਰਬਾਰ ਵਿੱਚ ਜਾ ਕੇ, ਤੇ ਹੁਣ ਤੁਸੀਂ ਜਾ ਕੇ ਉਹਨਾਂ ਦੀ ਸ਼ਿਕਾਇਤ ਦਾ ਨਿਵਾਰਨ ਕਰਨਾ, ਉਹਨਾਂ ਦੇ ਸਵਾਲਾਂ ਦਾ ਜਵਾਬ ਤੁਸੀਂ ਦੇਣਾ ਜਾ ਕੇ। ਉਹ ਅਗਿਆਨੀ ਹਨ, ਬੇਸਮਝ ਹਨ, ਸਾਧ ਸੰਗਤ ਦੀ ਨਿੰਦਾ ਕੌਣ ਕਰਦਾ, ਨਿੰਦਾ ਕਰਦਾ ਜਿਹੜਾ ਸਮਝਦਾ ਨਾ ਹੋਵੇ, ਜਿਹਨੂੰ ਪਤਾ ਨਾ ਹੋਵੇ, ਜਿਹਨੂੰ ਪਤਾ ਉਹ ਨਿੰਦਾ ਨਹੀਂ ਕਰਦਾ। ਅਸੀਂ ਵੀ ਨਿੰਦਾ ਕਰਦੇ ਹਾਂ, ਪਰ ਨਿੰਦਾ ਅਸੀਂ ਉਹਦੀ ਕਰਦੇ ਹਾਂ ਜਿਹੜਾ ਸਾਨੂੰ ਸਹੀ ਗਿਆਨ ਨਹੀਂ ਹੁੰਦਾ, ਸਾਡੇ ਕੋਈ ਭਰਮ ਹੁੰਦਾ, ਕੋਈ ਭੁਲੇਖਾ ਹੁੰਦਾ, ਕੋਈ ਡਾਊਟ ਹੁੰਦਾ ਮਨ ਵਿੱਚ, ਅਸੀਂ ਨਿੰਦਣ ਲੱਗ ਜਾਂਦੇ। ਜਦੋਂ ਕਿਸੇ ਸੱਚਾਈ ਤੱਕ ਜਾਵਾਂਗੇ ਪਤਾ ਲੱਗੇਗਾ, ਦੇਖਾਂਗੇ ਵੀ ਇਹ ਤਾਂ ਹੁਕਮ ਦੀ ਖੇਡ ਹੈ ਸਾਹਿਬ ਤੋਂ ਤੱਕ ਨਾ, ਉਹ ਉੱਥੇ ਪਹੁੰਚਣਾ ਬੜਾ ਮੁਸ਼ਕਿਲ ਹੈ, ਉਹ ਬੜੀ ਦੂਰ ਹੈ ਮੰਜ਼ਿਲ ਹੈ ਜੀ, ਜਿੱਥੇ ਸਭ ਕੁਝ ਹੁਕਮੇ ਅੰਦਰ ਹੋ ਜਾਏ। ਤੋ ਅਗਿਆਨੀ ਲੋਕ ਨਿੰਦਾ ਕਰ ਰਹੇ ਨੇ, ਧਰਮ ਦੀ ਨਿੰਦਾ ਕਰ ਰਹੇ ਨੇ, ਸੱਚ ਦੀ ਨਿੰਦਾ ਕਰ ਰਹੇ ਨੇ। ਬਹੁਤ ਨਗਰਾਂ ਦੇ ਫਰਿਆਦੀ ਇਕੱਠੇ ਹੋ ਕੇ ਸਾਡੇ ਖਿਲਾਫ਼ ਲਾਹੌਰ ਗਏ ਨੇ, ਉਹ ਈਰਖਾ ਕਰਦੇ ਨੇ ਤੇ ਮਿੱਥਿਆ ਅਪਵਾਦ ਕਰਦੇ ਨੇ। ਈਰਖਾ ਵੀ ਸਾਹ ਸਮੇਂ ਵੀ ਆਪਣੇ ਤੋਂ ਜ਼ਿਆਦਾ ਜਸ ਹੋ ਰਿਹਾ ਹੋਵੇ, ਆਪਣੇ ਤੋਂ ਵੱਧ ਕੇ ਚੰਗੀ ਰੋਟੀ ਖਾ ਰਿਹਾ ਹੋਵੇ, ਕੋਈ ਕਾਰੋਬਾਰ ਕਿਸੇ ਦਾ ਚੰਗਾ ਹੋਵੇ, ਕੋਈ ਆਪਣੇ ਤੋਂ ਵੱਧ ਕੇ ਪੜ੍ਹਿਆ ਲਿਖਿਆ ਹੋਵੇ, ਆਪਣੇ ਤੋਂ ਵੱਧ ਕੇ ਸੋਹਣਾ ਸੁਨੱਖਾ ਹੋਵੇ, ਆਪਣੇ ਤੋਂ ਵੱਧ ਕੇ ਕੋਈ ਤਾਕਤ ਨਾਲ ਉਹਦੇ ਨਾਲ ਲੋਕ ਈਰਖਾ ਕਰਦੇ। ਗੁਰੂ ਨਾਨਕ ਦੇ ਘਰ ਨਾਲ ਈਰਖਾ ਕਿਉਂ ਕਰਦੇ? ਕਿਉਂਕਿ ਗੁਰੂ ਨਾਨਕ ਦੇ ਦਾਦਰ ਤੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਨਰਾਤੀ ਹੋਏ ਈਰਖਾ ਕਰਦੇ ਹਨ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਪੁਰਖਾ ਬਾਦਸ਼ਾਹ ਅਕਬਰ ਦੀ ਕਚਹਿਰੀ ਸੰਵਾਦ ਹੋਣਾ, ਚਰਚਾ ਹੋਣੀ, ਸਵਾਲ ਜਵਾਬ ਹੋਣੇ ਨੇ, ਉਹਨਾਂ ਪੰਡਿਤਾਂ ਨੇ ਸਵਾਲ ਕਰਨੇ ਨੇ ਤੇ ਤੁਸੀਂ ਜਾ ਕੇ ਜਵਾਬ ਦੇਣੇ। ਜੋ ਜੋ ਉਹ ਸਵਾਲ ਕਰਨ ਤੁਸੀਂ ਜਵਾਬ ਦੇ ਕੇ ਤੇ ਤੁਸੀਂ ਜਿੱਤ ਕੇ ਆਓਗੇ, ਖੁਸ਼ੀ ਦੇ ਨਾਲ ਜਾਓ ਤੁਸੀਂ। ਪੁਰਖਾ ਜੋ ਉਹ ਪੁੱਛਣਗੇ, ਜੋ ਉਹ ਸਵਾਲ ਕਰਨਗੇ, ਤੁਸੀਂ ਜਵਾਬ ਦੇਣਗੇ। ਦੇਰੀ ਨਾ ਕਰੋ, ਛੇਤੀ ਜਾਓ ਤੇ ਗੱਲ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਖੜੇ ਆਪਣੇ ਪਿਤਾ ਗੁਰਦੇਵ ਦਾ ਹੁਕਮ ਸੁਣ ਕੇ ਗੱਲ ਚੱਲਾ ਤੇ ਮੱਥਾ ਟੇਕ ਕੇ ਚਰਨਾਂ ਦੇ ਸਿਰ ਧਰ ਕੇ ਕਿਉਂ ਅਰਦਾਸ ਕੀਤੀ? ਹੇ ਸੱਚੇ ਪਾਤਸ਼ਾਹ, ਹੇ ਅੰਤਰਜਾਮੀ, ਆਪ ਗੁਣਾਂ ਦੀ ਖਾਨ ਹੋ, ਸਾਰੀਆਂ ਗੱਲਾਂ ਦੇ ਆਪ ਜਾਣੂ ਹੋ, ਆਪ ਘੱਟ ਘੱਟ ਕੇ ਅੰਤਰ ਦੀ ਜਾਣਤ ਭਲੇ ਭਲੇ ਦੀ ਪੀਰ ਪਛਾਣ, ਆਪ ਜੀ ਤੋਂ ਵੱਧ ਕੇ ਸਿਆਣਾ ਇਸ ਸੰਸਾਰ ਚ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਚਰਨਾਂ ਦੀ ਪ੍ਰੀਤੀ, ਆਪ ਜੀ ਦੀ ਸਿੱਖੀ, ਆਪ ਜੀ ਦੇ ਪਿਆਰ ਤੋਂ ਬਿਨਾਂ ਹੋਰ ਮੇਰੇ ਕੋਲ ਕੁਛ ਵੀ ਨਹੀਂ। ਗੁਰਦਾਰ ਜੀ, ਤੁਹਾਡੇ ਪਿਆਰ ਤੋਂ ਬਿਨਾਂ ਮੇਰੇ ਕੋਲ ਕੁਛ ਨਹੀਂ ਹੈ, ਨਾ ਮੇਰੇ ਕੋਲ ਕੋਈ ਸਿਆਣਪ, ਨਾ ਕੋਈ ਬੁੱਧੀ ਹੈ, ਨਾ ਚਤਰਾਈ ਹੈ, ਨਾ ਮੈਂ ਪੜ੍ਹਿਆ ਲਿਖਿਆ, ਮੈਂ ਤਾਂ ਗਰੀਬ ਘਰ ਦਾ ਬੱਚਾ, ਅਤੇ ਮਹਾਰਾਜ ਮੈਂ ਤਾਂ ਸਕੂਲ ਦਾ ਮੂੰਹ ਨਹੀਂ ਦੇਖਿਆ। ਹਾਂਜੀ, ਮੈਨੂੰ ਤਾਂ ਪਤਾ ਨਹੀਂ ਕੀ ਬੋਲਣਾ। ਆਖੋ ਸਹੀ ਗੱਲ, ਮੈਂ ਕੁਛ ਨਹੀਂ ਬੋਲ ਸਕਦਾ ਕਿਉਂਕਿ ਮੈਂ ਪੜ੍ਹਿਆ ਲਿਖਿਆ ਨਹੀਂ ਹਾਂ। ਕੋਈ ਕਾਸ਼ੀ ਦੇ ਪੰਡਿਤ ਪੜ੍ਹੇ ਹੋਏ, ਕੋਈ ਛੇ ਸ਼ਾਸਤਰ ਪੜ੍ਹਿਆ ਹੋਇਆ, ਕੋਈ ਚਾਰ ਵੇਦ ਪੜ੍ਹਿਆ ਹੋਇਆ, ਕੋਈ ਨੌ ਵਿਆਕਰਨ ਪੜ੍ਹਿਆ ਹੋਇਆ, ਕੋਈ ਉਹਨਾਂ ਵਿੱਚੋਂ ਮਹਾਰਾਜ ਪਿੰਗਲ ਦਾ ਵਿਦਵਾਨ ਹੈ, ਕੋਈ ਨਿਆਇ ਦਾ ਵਿਦਵਾਨ ਹੈ, ਕੋਈ ਵਿਦੇਸ਼ਕ ਦਾ ਵਿਦਵਾਨ ਹੈ, ਉਹ ਬਾਹਲੇ ਹੀ ਪੜ੍ਹੇ ਲਿਖੇ, ਕੋਈ ਤ੍ਰਿਵੇਦੀ, ਕੋਈ ਤ੍ਰਿਵੇਦੀ, ਕੋਈ ਚਤੁਰਵੇਦੀ ਹੈ। ਤੇ ਗੁਰੂ ਜੀ, ਮੈਂ ਤਾਂ ਉਹ ਵੇਦਾਂ ਦੇ ਦਰਸ਼ਨ ਵੀ ਨਹੀਂ ਕੀਤੇ ਵੀ ਕੀ ਹੁੰਦੇ, ਮੈਂ ਤਾਂ ਸੁਣਿਆ ਵੀ ਵੇਦ ਸ਼ਾਸਤਰ ਹੁੰਦੇ ਨੇ, ਪਰ ਮੈਂ ਪੜ੍ਹੇ ਹੋਏ ਔਰ ਸਮਰਤੀਆਂ ਵੇਦ 27 ਸਿਮਰਤੀਆਂ 18 ਪੁਰਾਣ ਪੜ੍ਹੇ ਹੋਏ ਨੇ, ਗਾਇਤਰੀ ਮੰਤਰ ਉਹਨਾਂ ਨੂੰ ਕੰਠ ਹੈ। ਮੈਨੂੰ ਤਾਂ ਗਾਇਤਰੀ ਮੰਤਰ ਵੀ ਨਹੀਂ ਆਉਂਦਾ, ਗਾਇਤਰੀ ਮੰਤਰ ਸਾਹ ਸਮੇਂ ਦੀ ਏਡਾ ਕੀ ਹੈ ਜਿੱਦਾਂ ਮੂਲ ਮੰਤਰ ਹੈ, ਤੇ ਉਸ ਮੰਤਰ ਦਾ ਪਾਠ ਜਿਹੜਾ ਹੈ ਹਿੰਦੂ ਧਰਮ ਵਿੱਚ ਵੇਦਾਂ ਵਿੱਚ ਸਭ ਤੋਂ ਉੱਤੇ ਮੰਨਿਆ ਜਾਂਦਾ। ਜਿਵੇਂ ਆਪਾਂ ਸਭ ਤੋਂ ਵੱਧ ਕੇ ਮੂਲ ਮੰਤਰ ਨੂੰ ਦਿੰਦੇ ਹਾਂ ਮਾਨਤਾ, ਇੱਕ ਓਂਕਾਰ ਸਤਨਾਮ ਕਰਤਾਪੁਰ ਦਾ ਮੂਲ ਮੰਤਰ ਪੜ੍ਹਦੇ ਹਾਂ, ਉਹ ਗਾਇਤਰੀ ਮੰਤਰ ਨੂੰ ਜ਼ਿਆਦਾ ਮਾਨਤਾ ਦਿੰਦੇ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਕਿ ਮੈਂ ਤਾਂ ਗਾਇਤਰੀ ਮੰਤਰ ਵੀ ਨਹੀਂ ਕੰਠ ਕੀਤਾ ਹੋਇਆ, ਮੈਨੂੰ ਤਾਂ ਓਨਾ ਵੀ ਨਹੀਂ ਆਉਂਦਾ। ਜਿਵੇਂ ਹੁਣ ਕੋਈ ਬੰਦੇ ਆਪਾਂ ਕਹੀਏ ਵੀ ਗੁਰੂ ਨਾਨਕ ਸਾਹਿਬ ਪੜ੍ਹ, ਅਗਲਾ ਕਹੇ ਮੈਂ ਮੂਲ ਮੰਤਰ ਨਹੀਂ ਆਉਂਦਾ, ਮੈਂ ਬਾਕੀ ਕੀ ਪੜ੍ਹਨਾ। ਤਾਂ ਮਹਾਰਾਜ, ਮੈਨੂੰ ਤਾਂ ਵੇਦਾਂ ਦਾ ਜਿਹੜਾ ਮੂਲ ਮੰਤਰ ਹੈ, ਗਾਇਤਰੀ ਮੰਤਰ ਹੈ, ਉਹ ਵੀ ਨਹੀਂ ਆਉਂਦਾ। ਨਾ ਮੈਂ ਕੋਈ ਮੰਤਰ ਪੜ੍ਹਿਆ, ਨਾ ਮੈਂ ਵੇਦ ਪੜ੍ਹੇ ਨੇ, ਨਾ ਮੈਂ ਸ਼ਾਸਤਰ ਪੜ੍ਹੇ ਨੇ, ਨਾ ਮੈਂ ਪੁਰਾਣ ਪੜ੍ਹੇ ਨੇ। ਮਹਾਰਾਜ, ਮੈਂ ਤਾਂ ਕੋਈ ਵਿਚਾਰ ਕੀਤੀ ਨਹੀਂ। ਹੁਣ ਐਡੇ ਐਡੇ ਪੰਡਿਤ ਜਿਨ੍ਹਾਂ ਨੇ ਸ਼ਾਸਤਰ ਵੇਦ ਪੜ੍ਹੇ ਹੋਏ ਨੇ, ਜਿਨ੍ਹਾਂ ਨੂੰ ਬਹੁਤ ਗਿਆਨ ਦੀਆਂ ਗੱਲਾਂ ਆਉਂਦੀਆਂ ਨੇ, ਕਾਸ਼ੀ ਤੋਂ ਪੜ੍ਹੇ ਨੇ, ਹੋਰ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜੋ ਪੜ੍ਹੇ ਨੇ, ਉਹਨਾਂ ਪੰਡਿਤਾਂ ਨਾਲ ਮੈਂ ਕਿਵੇਂ ਚਰਚਾ ਕਰਾਂਗਾ? ਮਹਾਰਾਜ, ਸਿਰਫ ਤੁਹਾਡੀ ਆਗਿਆ ਦੇ ਅਨੁਸਾਰ ਮੈਂ ਜਾਵਾਂ, ਮੈਂ ਕੁਛ ਨਹੀਂ ਕਰ ਸਕਦਾ, ਪਰ ਮੈਂ ਸਿਰਫ ਤੁਹਾਡਾ ਹੁਕਮ ਲੈ ਕੇ, ਤੁਹਾਡਾ ਹੁਕਮ ਹੋ ਗਿਆ, ਤੁਹਾਡੇ ਹੁਕਮ ਨਾਲ ਜਾਵਾਂ। ਅੱਗੇ ਤਾਂ ਹੁਣ ਆਪ ਜੀ ਸੰਭਾਲਣ ਵਾਲੇ ਕਰਨ ਪ੍ਰਧਾਨ ਸਮਰੱਥ ਹੋ ਤੁਸੀਂ ਮਹਾਰਾਜ, ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋਗੇ ਤੇ ਮੈਂ ਉਹਨਾਂ ਪੰਡਿਤਾਂ ਦੇ ਨਾਲ ਚਰਚਾ ਕਰਾਂਗਾ। ਭਾਵੇਂ ਉਹ ਹਜ਼ਾਰ ਹੋਣ, ਭਾਵੇਂ ਉਹ ਲੱਖਾਂ ਹੋਣ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ, ਉਹਨਾਂ ਪੰਡਿਤਾਂ ਦੇ ਸਵਾਲਾਂ ਦਾ ਜਵਾਬ ਦਿਆਂਗਾ, ਬੋਲਾਂਗਾ। ਮੈਂ ਨਹੀਂ ਬੋਲਾਂਗਾ, ਤੁਸੀਂ ਬੋਲੋਗੇ, ਸੁਖਤਾ ਤੁਹਾਡੀ ਕਲਾ ਬੋਲੇਗੀ, ਤੁਹਾਡੀ ਕਿਰਪਾ ਬੋਲੇਗੀ। ਸਾਧ ਸਿੱਖ ਕਦੀ ਵੀ ਨਹੀਂ ਕਹਿੰਦਾ ਮੈਂ ਕੁਝ ਕਰਾਂਗਾ, ਉਹ ਕਹਿੰਦਾ ਮੇਰਾ ਗੁਰੂ ਕਿਰਪਾ ਕਰੇਗਾ, ਸਭ ਕੁਛ ਹੋਵੇਗਾ। ਭਾਈ ਬਚੇਤਨ ਸਿੰਘ ਜਦੋਂ ਨਾਗਰੀ ਲੈ ਕੇ ਚੜਿਆ ਘੋੜੇ ਤੇ ਉਹਨੇ ਉਸ ਵੇਲੇ ਆਖਿਆ, ਮਹਾਰਾਜ ਇਹ ਤਾਂ ਪਹਾੜੀ ਰਾਜਿਆਂ ਦਾ ਹਾਥੀ ਹੈ, ਜੇ ਤੁਹਾਡੀ ਕਿਰਪਾ ਹੋਵੇ ਤਾਂ ਮੈਂ ਇੰਦਰ ਦਾ ਹਾਥੀ ਵੀ ਫੜ ਕੇ ਲਿਆ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਵੇ ਤੇ ਮੈਂ ਇਸ ਤੱਟੇ ਨੂੰ ਇੱਕ ਚਪੇੜ ਨਾਲ ਮਾਰ ਸਕਦਾ। ਤੁਹਾਡੀ ਕਿਰਪਾ ਮੈਂ ਕੰਮ ਕਰਨਾ, ਮੈਂ ਕੁਝ ਨਹੀਂ ਕਰਨਾ। ਸਿੱਖ ਗੁਰੂ ਦੀ ਕਿਰਪਾ ਤੇ ਭਰੋਸਾ ਰੱਖਦਾ ਤੇ ਫਿਰ ਹਰ ਮੈਦਾਨ ਉਹਦੀ ਫਤਿਹ ਹੁੰਦੀ। ਗੁਰੂ ਰਾਮਦਾਸ ਕਹਿੰਦੇ ਨੇ, ਹੇ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਰਾਮ ਅਮਰਦਾਸ ਜੀ, ਮੈਂ ਕੁਛ ਨਹੀਂ ਕਰਨਾ, ਤੁਸੀਂ ਜਾਣਾ ਨਾਲ, ਤੁਸੀਂ ਸਾਰੀ ਖੇਡ ਵਰਤਾਉਣੀ ਹੈ, ਤੁਸੀਂ ਉਹਨਾਂ ਪੰਡਿਤਾਂ ਦੇ ਸਵਾਲਾਂ ਦਾ ਜਵਾਬ ਦੇਣਾ, ਮੈਂ ਤਾਂ ਸਿਰਫ ਇੱਕ ਬਹਾਨਾ ਬਣਨਾ, ਮੇਰਾ ਤਾਂ ਉੱਥੇ ਸਰੀਰ ਹੋਣਾ, ਬੋਲਣ ਵਾਲੇ ਬੁਲਾਉਣ ਵਾਲੇ ਸਭ ਕੁਛ ਕਰਨ ਤੇ ਕਰਾਉਣ ਵਾਲੇ ਤੁਸੀਂ ਹੋਵੋਗੇ। ਹੇ ਮਹਾਰਾਜ, ਇਸ ਬਾਣੀ ਦੀ ਲਾਜ ਤੁਹਾਡੇ ਹੱਥ, ਤੁਸੀਂ ਜਿਵੇਂ ਚਾਹੋਗੇ ਆਪਣੇ ਸੇਵਕਾਂ ਦੇ ਬਿਰਧ ਬਾਣੀ ਦੀ ਲਾਜ ਰੱਖ ਲਓਗੇ। ਮਹਾਰਾਜ ਸਾਨੂੰ ਕੌਣ ਜਾਣਦਾ, ਮਹਾਰਾਜ ਕੋਈ ਗਾਉਂ ਨਾ ਜਾਣੇ ਮੇਰਾ, ਸਾਡਾ ਕੋਈ ਗਾਉਂ ਨਹੀਂ ਜਾਣਦਾ, ਸਾਡੇ ਕੋਈ ਗੁਣ ਨਹੀਂ। ਮਹਾਰਾਜ ਸਭ ਵਡਿਆਈਆਂ ਤੁਹਾਡੀਆਂ ਨੇ, ਸੱਚੇ ਪਾਤਸ਼ਾਹ ਤੁਹਾਡਾ ਹੀ ਨਾਮ ਆਉਣਾ ਹਰ ਥਾਂ ਤੇ। ਕੋਲੇ ਨਾ ਜਾਣਤ ਕਈ ਅਰਦਾਸ ਘੁੰਮਣਾ, ਮੈਨੂੰ ਕੋਈ ਨਹੀਂ ਜਾਣਦਾ, ਸਿਰਫ ਇੰਨਾ ਕਹਿੰਦੇ ਵੀ ਇਹ ਗੁਰੂ ਅਮਰਦਾਸ ਦਾ ਦਾਸ ਹੈ, ਇਹ ਗੁਰੂ ਅਮਰਦਾਸ ਦਾ ਸੇਵਕ ਹੈ। ਮੋਕੋ ਕੋਲੇ ਨਾ ਜਾਣਦਾ, ਮੈਨੂੰ ਨਹੀਂ ਕੋਈ ਜਾਣਦਾ, ਮੇਰਾ ਕੋਈ ਨਾਂ ਨਹੀਂ ਜਾਣਦਾ, ਮੇਰੀ ਕੋਈ ਵੈਲਿਊ ਨਹੀਂ ਹੈ, ਸਭ ਤੁਹਾਡੇ ਤੁਹਾਡਾ ਨਾਮ ਹੁੰਦਾ। ਇਸ ਕਰਕੇ ਜੇ ਉਸ ਕਚਹਿਰੀ ਦੇ ਵਿੱਚ ਅਕਬਰ ਦੇ ਸਾਹਮਣੇ ਜਿੱਤ ਹੋਵੇਗੀ ਤਾਂ ਤੁਹਾਡੀ ਹੋਵੇਗੀ। ਆਪਣੇ ਸੇਵਕ ਦੀ ਨਿਮਰਤਾ ਦੇ ਜੀਵੀ ਤੇ ਬੀਬੀ ਵਾਲੀ ਬੇਨਤੀ ਸੁਣੀ, ਮਹਾਰਾਜ ਹੋਰ ਕਿਰਪਾ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਹੋਰ ਪੁੱਛੇ, ਹੋਰ ਮੇਰਾ ਦੇ ਵੀ ਵਰਤਾਨ ਲੱਗੇ। ਆਪਣੇ ਸੇਵਕ ਗੁਰੂ ਰਾਮਦਾਸ ਪਰ ਦੇਖਿਆ, ਸ੍ਰੀ ਗੁਰੂ ਰਾਮਦਾਸ ਜੀ ਪਰ ਕਿਰਪਾ ਦ੍ਰਿਸ਼ਟੀ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੇ, ਕਿਰਪਾ ਦ੍ਰਿਸ਼ਟੀ ਦੀ ਵਰਤੀ ਕੋਈ ਚੀਜ਼ ਦੁਨੀਆਂ ਤੋਂ ਸਾਫ ਸਮੇਂ ਦੀ ਬਣੀ ਹੋਈ ਹੈ, ਦਿੱਤਾ ਬਣਨੀ ਵੀ ਕੋਈ ਆਖੂ ਆਏ, ਬਸ ਸਾਰੇ ਜੱਪਾਂ ਨਾਲੋਂ ਟੱਪਾਂ ਨਾਲੋਂ ਸਾਰੀਆਂ ਸਾਧਨਾਵਾਂ ਨਾਲੋਂ ਕਿਰਪਾ ਦੱਸੀ ਹੈ ਗੁਰੂ ਦੀ ਕਿਰਪਾ। ਕਿਰਪਾ ਦੇ ਨਰ ਤੋਂ ਕਿਵੇਂ ਇਹ ਜੁਗ ਸਥਾਨੀ ਨਾਨਕ ਦੇਵ ਪ੍ਰਯੋਗ ਬਿੰਦ ਸੁਣੋ ਜੋ ਪਾਣੀ ਸੰਪਾਣ, ਗੁਰੂ ਆਪਣੇ ਸਿਹਤ ਵੱਲ ਉਸ ਨਿਗਾਹ ਕਰ ਦੇਵੇ ਫਿਰ ਮਿੱਟੀ ਨੂੰ ਸੌਣਾ ਪਾਉਂਦੇ, ਪੱਥਰ ਕੀੜੇ ਬਣ ਜਾਂਦੇ। ਗੁਰੂ ਦੀ ਨਿਗਾਹ ਬੜਾ ਕੁਝ ਕਰਦੀ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਸੇਵਕ ਵੱਲ ਗੁਰੂ ਰਾਮਦਾਸ ਵੱਲ ਤੁਰ ਕੇ ਮੇਹਰ ਦੇ ਘਰ ਜਾਣ ਕੇ ਪ੍ਰਸ਼ਟੀ ਕਰਦੇ ਹਨ। ਕਹਿਣ ਲੱਗੇ, ਪ੍ਰਕਾਰ ਤੁਸੀਂ ਜਾਓ, ਤੁਹਾਨੂੰ ਗੁਰੂ ਨਾਨਕ ਸਾਹਿਬ ਅੰਨ ਸੰਗ ਰਹੇ, ਤੁਹਾਡੇ ਤੇ ਭਾਈ ਮੇਰੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਰਵੇ। ਇਹ ਪੁੱਤਰ ਕਿਸੇ ਦਾ ਡਰ ਨਹੀਂ ਮੰਨੂ, ਕਿਸੇ ਤੋਂ ਵੀ ਝਿੜਕਾ ਨਹੀਂ, ਨਾ ਅਕਬਰ ਤੋਂ ਨਾ ਉਹਦੇ ਦਰਬਾਰੀਆਂ ਤੋਂ, ਰਿਟਰਨ ਦੀ ਲੋੜ ਨਹੀਂ।
ਪੁੱਤਰ ਜਦੋਂ ਤੁਸੀਂ ਬੈਠੋਗੇ ਆਪਣੀ ਸੱਜੀ ਬਾਂਹ ਵੱਲ ਦੇਖ ਕੇ ਜੋ ਵੀ ਉਹ ਸਵਾਲ ਕਰਨਗੇ ਜਦੋਂ ਤੁਸੀਂ ਆਪਣੀ ਸੱਜੀ ਬਾਂਹ ਵੱਲ ਦੇਖੋਗੇ ਉਹਦਾ ਜਵਾਬ ਸਾਰੀ ਬ੍ਰਹਮ ਵਿੱਦਿਆ ਤੁਹਾਡੇ ਸਾਹਮਣੇ ਖੜੀ ਹੈ। ਵੇਦ ਸ਼ਾਸਤਰ ਸਿਮਰਤ ਪੁਰਾਣਾਂ ਦਾ ਗਿਆਨ ਗੁਪਤ ਪ੍ਰਗਟ ਸ਼ਕਤੀਆਂ ਸਭ ਤੁਹਾਡੇ ਅੱਗੇ ਇੱਦਾਂ ਚਾਰਾਂ ਵੇਦਾਂ ਦਾ ਗਿਆਨ ਤੁਹਾਡੇ ਸਾਹਮਣੇ ਖੜ ਸ਼ਾਸਤਰ ਵਿੱਚ ਤੁਸੀਂ ਭਗਤਾ ਹੋ ਜਾਓਗੇ। ਜਿਹੜੀਆਂ ਉਕਤੀਆਂ ਜੁਗਤੀਆਂ ਹਨ ਸਭ ਤੁਹਾਡੇ ਸਾਹਮਣੇ ਹੋਣਗੀਆਂ ਔਰ ਪੁਰਾਣਾ ਦਾ ਵੀ ਸਾਰ ਤੱਤ ਤੁਹਾਡੇ ਸਾਹਮਣੇ ਹੋਵੇਗਾ। ਮੇਰੇ ਭਾਉ ਹੋ ਕੇ ਬੋਲਦੇ ਹਾਂ ਡਰਨਾ ਨਹੀਂ, ਸੱਚ ਬੋਲਦਿਆਂ ਚੇਤਨੀ ਪਾਣੀ, ਭਾਵੇਂ ਉਹ ਹਜ਼ਾਰਾਂ ਹੋਣ ਭਾਵੇਂ ਲੱਖਾਂ ਹੋਣ, ਤੁਸੀਂ ਆਪਣੇ ਆਪ ਨੂੰ ਕੱਲੇ ਨਹੀਂ ਸਮਝਣਾ। ਤੁਹਾਡੇ ਨਾਲ ਗੁਰੂ ਨਾਨਕ ਦੇਵ ਜੀ ਹੋਣਗੇ, ਨਿਰਭੈ ਹੋ ਕੇ ਉਹਨਾਂ ਦੇ ਸਾਹਮਣੇ ਸੱਚ ਦਾ ਹੋਕਾ ਦੇਣਾ ਹੈ। ਉੱਥੇ ਤੁਹਾਨੂੰ ਮਹਾਨ ਵਿਜੇ ਪ੍ਰਾਪਤ ਹੋ ਰਹੀ ਹੈ। ਵਿਜੇ ਕੀ ਹੁੰਦੀ ਹੈ? ਜਿੱਤ, ਤੁਹਾਡੀ ਜਿੱਤ ਹੋਵੇਗੀ, ਤੁਹਾਡੀ ਸਭਾ ਹੋਵੇਗੀ, ਤੁਹਾਡੀ ਜੈ ਜੈਕਾਰ ਹੋਵੇਗੀ, ਸਭ ਪੰਡਿਤ ਅਤੇ ਖੱਤਰੀ ਅਤੇ ਵਿਦਵਾਨ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਣਗੇ। ਜਿਹੜੇ ਸ਼ਾਸਤਰਾਂ ਦੇ ਬਣਾਉਣ ਵਾਲੇ ਹਨ, ਸ਼ਾਸਤਰਾਂ ਦੇ ਕਰਤਾ ਹਨ, ਉਹ ਵੀ ਤੇਰੇ ਸਾਹਮਣੇ ਨਹੀਂ ਬੋਲ ਸਕਦੇ। ਇਹ ਸ਼ਾਸਤਰ ਪੜ੍ਹਨ ਵਾਲੇ ਦੇ ਵਿਚਾਰੇ ਪੰਡਿਤ, ਇਹਨੂੰ ਅਸੀਂ ਇੰਨੀ ਤਾਕਤ ਦੇ ਰਹੇ ਹਾਂ ਕਿ ਜੇ ਸਫਲ ਮੰਨੀ ਵੀ ਆ ਜਾਵੇ ਤਾਂ ਸਾਕਸ਼ਾਤ ਦਾ ਗਿਆਨ ਸਾਡੇ ਸਾਹਮਣੇ ਨਹੀਂ ਸਕਦਾ। ਜੇ ਕਣਾਂਤ ਮੰਨੀ ਆ ਜਾਵੇ ਤਾਂ ਵੀ ਉਹ ਆਪਣੇ ਨਿਆਏ ਸ਼ਾਸਤਰ ਦਾ ਗਿਆਨ ਤੁਹਾਡੇ ਸਾਹਮਣੇ ਨਹੀਂ ਸਕਦਾ। ਜੇ ਪਤੰਜਲੀ ਵੀ ਆ ਜਾਵੇ ਤਾਂ ਤੁਹਾਡੇ ਸਾਹਮਣੇ ਆਪਣੇ ਯੋਗ ਦਰਸ਼ਨ ਦਾ ਔਰ ਵੇਦ ਵਿਆਸ ਵੀ ਆ ਜਾਣ ਤਾਂ ਆਪਣੇ ਵਿਦਾਨ ਸ਼ਾਸਤਰ ਦਾ ਵਿਗਿਆਨ ਤੁਹਾਡੇ ਸਾਹਮਣੇ ਨਹੀਂ ਕਰ ਸਕਦੇ। ਖੁਦ ਸ਼ਾਸਤਰਾਂ ਦੇ ਕਰਤਾ ਜਿਹੜੇ ਅਵਤਾਰੀ ਪੁਰਸ਼ ਹਨ, ਛੇ ਗੁਰੂ ਹਨ, ਕਪਿਲ ਮੁਨੀ, ਕਨਾਥ ਮੁਨੀ, ਗੌਤਮ ਮੁਨੀ, ਉਪਦੇਸ਼ਕ ਨਿਆਇਕ, ਸਾਰੇ ਜਿਹੜੇ ਵੱਡੇ ਵੱਡੇ ਵਿਦਵਾਨ ਹਨ ਉਹ ਤੁਹਾਡੇ ਸਾਹਮਣੇ ਨਹੀਂ ਬੋਲ ਸਕਦੇ। ਦੇਵਤੇ ਔਰ ਰਾਜ ਸਭ ਤੁਹਾਡੇ ਵੀ ਹੱਥ ਜੋੜ ਕੇ ਖੜੇ ਹੋਣਗੇ। ਇਹ ਬਚਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ, ਜਾਓ ਗੁਪਤ ਪ੍ਰਗਟ ਸ਼ਕਤੀਆਂ ਵੀ ਤੁਹਾਡੇ ਸਾਹਮਣੇ ਰਹਿਣਗੀਆਂ, ਸਭ ਸੰਸਾਰ ਦੀ ਵੇਦਾਂ ਸ਼ਾਸਤਰਾਂ ਦੀ ਵਿਦਿਆ ਵੀ ਤੁਹਾਡੇ ਸਾਹਮਣੇ ਤਾਬੇ ਰਹੇਗੀ। ਇਹ ਬਚਨ ਦੇ ਕੇ ਤੋਰ ਦਿੱਤਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਬਚਨ ਲੈ ਕੇ ਸਤਿਗੁਰੂ ਰਾਮਦਾਸ ਜੀ ਨੇ ਆਪਣੇ ਗੁਰਦੇਵ ਦੇ ਚਰਨਾਂ ਤੇ ਫਿਰ ਡੰਡੋਟ ਬੰਧਣਾ ਸੀ, ਆਪਣਾ ਮੱਥਾ ਆਪਣੇ ਗੁਰੂ ਦੇ ਚਰਨਾਂ ਨੂੰ ਛੁਹਾਇਆ ਤੇ ਗੁਰੂ ਦਾ ਸਿਰ ਤੇ ਹੱਥ ਟਿਕਵਾ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੱਲ ਪਏ। ਪਰ ਲਾਹੌਰ ਸ਼ਹਿਰ ਦੇ ਵਿੱਚ ਆਪਣੇ ਘਰ ਆਪਣੇ ਨਗਰ ਜਿੱਥੇ ਉਹਨਾਂ ਦਾ ਘਰ ਹੈ ਸਾਸਨੀ ਮੰਡੀ ਦੇ, ਜਿੱਥੇ ਮਹਾਰਾਜ ਸਾਹਿਬ ਦਾ ਜਨਮ ਸਥਾਨ ਹੈ ਚੌਥੇ ਪਾਤਸ਼ਾਹ ਰਾਮਦਾਸ ਸਾਹਿਬ ਜੀ ਦਾ, ਉੱਥੇ ਗਏ ਹਨ। ਆਪਣੇ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਚਾਚੇ ਤਾਏ ਸਰੀਕਾ ਉੱਥੇ ਰਹਿੰਦਾ ਹੈ, ਉਹਨਾਂ ਨੂੰ ਆਪਣੇ ਮਹੱਲੇ ਦੇ ਲੋਕਾਂ ਨੂੰ ਗੁਰੂ ਰਾਮਦਾਸ ਜੀ ਮਿਲੇ। ਰਾਤ ਉੱਥੇ ਪਰਿਵਾਰ ਚ ਰਹਿ ਕੇ ਸਭ ਨੂੰ ਮਿਲ ਗਿਆ ਕਿ ਸਵੇਰੇ ਸਨਾਨ ਪਾਣੀ ਕਰਕੇ ਬਾਦਸ਼ਾਹ ਦੀ ਕਚਹਿਰੀ ਵੱਲ ਤੁਰ ਪਏ ਹਨ। ਅੱਗੇ ਅਕਬਰ ਦੀ ਕਚਹਿਰੀ ਲੱਗੀ, ਅਕਬਰ ਨੇ ਉੱਧਰ ਪੰਡਿਤਾਂ ਨੂੰ ਵੀ ਬੁਲਾ ਲਿਆ ਵੀ ਆ ਜਾਓ ਬਾਈ, ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਲਾ ਆ ਗਿਆ, ਜਿਹੜੀ ਗੱਲ ਪੁੱਛਣੀ ਹੈ ਪੁੱਛ ਲਓ ਆ ਕੇ। ਸਾਰੇ ਬ੍ਰਾਹਮਣ ਤੇ ਖੱਤਰੀ ਅਕਬਰ ਬਾਦਸ਼ਾਹ ਦੀ ਕਚਹਿਰੀ ਚ ਪਹੁੰਚ ਗਏ ਹਨ। ਜਿਹੜੇ ਤਮਾਸ਼ਬੀਨ ਲੋਕ ਦੇਖਣ ਵਾਲੇ ਹੁੰਦੇ ਵੀ ਚਰਚਾ ਹੋਵੇਗੀ, ਬਹਿਸ ਹੋਵੇਗੀ, ਦੇਖਦਾ ਕੌਣ, ਹਾਰਦਾ ਕੌਣ, ਉਹ ਵੀ ਆਉਣਗੇ। ਬਾਦਸ਼ਾਹ ਦੀ ਕਚਹਿਰੀ ਦੇ ਉਮਰਾਲ ਆਲਾ ਅਫਸਰ ਵੱਡੇ ਵੱਡੇ ਉਹ ਵੀ ਆਉਣਗੇ, ਵਜ਼ੀਰ ਮੰਤਰੀ ਸਭ ਆ ਗਏ। ਬਾਦਸ਼ਾਹ ਦੀ ਕਚਹਿਰੀ ਖਚਾ ਭਰ ਗਈ ਹੈ ਤੇ ਪੰਡਤਾਂ ਨੇ ਵੱਡੇ ਵੱਡੇ ਤਿਲਕ ਮੱਥੇ ਤੇ ਲਾਏ ਹੋਏ, ਧੋਤੀਆਂ ਕੱਸੀਆਂ ਹੋਈਆਂ, ਕਿਸੇ ਨੇ ਜਨੇਊ ਪਾਇਆ ਹੋਇਆ, ਕਿਸੇ ਨੇ ਮੁੱਢ ਤੇ ਪਰਨਾ ਕਰਿਆ ਹੋਇਆ, ਕੋਈ ਖੱਤਰੀ ਸੋਨੇ ਦੇ ਕੜੇ ਛਾਪਾ ਪਾ ਕੇ ਬੜੇ ਬੜੇ ਤਗੜੇ ਸੇਠ ਉਹ ਵੀ ਤੇ ਬ੍ਰਾਹਮਣ ਵੀ ਤੇ ਖੱਤਰੀ ਵੀ ਬੜੇ ਬੜੇ ਵੱਡੇ ਪਿੰਡਾਂ ਵਾਲੇ ਉਹ ਆ ਗਏ ਕਚਹਿਰੀ ਦੇ ਵਿੱਚ। ਉਹ ਇੱਕ ਪਾਸੇ ਪੂਰਾ ਡੈਪੂਟੇਸ਼ਨ ਬਣਿਆ ਹੋਇਆ, 200-200 ਕਹਿੰਦਾ ਹੋਵੇਗਾ ਉਹ ਇੱਕ ਪਾਸੇ ਚ। ਅਕਬਰ ਬਾਦਸ਼ਾਹ ਨੇ ਸਾਰਿਆਂ ਨੂੰ ਕਿਹਾ, ਇੱਧਰ ਬਾਦਸ਼ਾਹ ਦੇ ਖੱਬੇ ਪਾਸੇ ਪੰਡਤ ਤੇ ਖੱਤਰੀ ਬੈਠੇ ਨੇ, ਸੱਜੇ ਪਾਸੇ ਸਤਿਗੁਰੂ ਰਾਮਦਾਸ ਮਹਾਰਾਜ ਇਕੱਲੇ ਹੀ ਬੈਠੇ ਨੇ ਤੇ ਖੱਦਰ ਦਾ ਕੁੜਤਾ ਹੀ ਹੈ ਉਹ ਵੀ ਪਸਤਾਨਾ ਜਾਈ ਹੈ। ਖੱਦਰ ਦੇ ਕੁੜਤੇ ਵਿੱਚ ਕਹਿਣਾ ਨਹੀਂ, ਕੋਈ ਸੰਗਾਲ ਨਹੀਂ, ਇੱਕ ਛੋਟਾ ਜਿਹਾ ਪਰਮਾ ਸਿਰ ਦੇ ਉੱਤੇ ਬੰਨਿਆ ਹੋਇਆ, ਬਿਲਕੁਲ ਸਿੰਪਲ ਹੈ, ਪਰ ਚਿਹਰੇ ਦਾ ਨੂਰ ਜਿਹੜਾ ਹੈ ਉਹ ਚੰਗਾ ਨਹੀਂ। ਬੜਾ ਹੀ ਸੁੰਦਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਮੱਥਾ, ਨੇਤਰ ਬੜੇ ਸੁੰਦਰ ਤੇ ਪਾਤਸ਼ਾਹ ਦਾ ਦਾੜਾ ਕਹਿੰਦੇ ਆ ਉੱਤੇ ਬਹੁਤ ਹੀ ਦੁਰਾਨੀ ਸ੍ਰੀ ਗੁਰੂ ਰਾਮਦਾਸ ਤੇ ਬੜੇ ਸਿੰਪਲ ਸਰੂਪ ਵਿੱਚ ਬੈਠੇ ਨੇ ਇਕੱਲੇ ਹੀ ਬੈਠੇ ਨੇ। ਅਕਬਰ ਬਾਦਸ਼ਾਹ ਨੇ ਪੰਡਤਾਂ ਨੂੰ ਕਿਹਾ, ਹਾਂ ਜੀ ਪੰਡਿਤ ਜੀ, ਤੁਸੀਂ ਦੱਸੋ ਹੁਣ ਤੁਹਾਨੂੰ ਕੀ ਸ਼ਿਕਾਇਤ, ਜਿਹੜੀ ਤੁਹਾਡੀ ਸ਼ਿਕਾਇਤ ਹੈ ਇਹ ਜਵਾਬ ਦੇਣ ਵਾਸਤੇ ਆਏ। ਇਹ ਮਹਾਰਾਜ ਗੁਰੂ ਅਮਰਦਾਸ ਜੀ ਦੇ ਸਿੱਖ ਨੂੰ ਉਹਨਾਂ ਨੇ ਸਾਨੂੰ ਭੇਜਿਆ ਹੈ, ਜਿਹਨਾਂ ਉੱਤੇ ਤੁਸੀਂ ਫਰਿਆਦ ਕੀਤੀ ਸੀ, ਪੁਕਾਰ ਕੀਤੀ ਸੀ, ਜਿਹਨਾਂ ਦੇ ਖਿਲਾਫ਼ ਤੁਸੀਂ ਸ਼ਿਕਾਇਤ ਕੀਤੀ ਸੀ, ਇਹ ਉਹਨਾਂ ਦੇ ਸੇਵਕ ਯਾਨੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਭੇਜਿਆ, ਤੁਹਾਡੇ ਸਵਾਲਾਂ ਦਾ ਜਵਾਬ ਦੇਣ। ਆਪਣਾ ਧਰਮ ਜਿਹੜਾ ਹੈ ਉਹ ਤੁਸੀਂ ਦੱਸੋ ਕਿ ਤੁਹਾਡਾ ਧਰਮ ਕੀ ਹੈ, ਪਹਿਲਾਂ ਤੁਸੀਂ ਦੱਸੋ, ਫਿਰ ਇਹਨਾਂ ਨੂੰ ਪੁੱਛੋ ਵੀ ਤੁਸੀਂ ਤੁਹਾਡੇ ਧਰਮ ਚ ਕਿਹੜਾ ਵਿਘਨ ਪਾ ਰਹੇ ਹੋ। ਤੁਸੀਂ ਕਹਿੰਦੇ ਹੋ ਨਾ ਵੀ ਮੈਨੂੰ ਤੁਹਾਡਾ ਧਰਮ ਭ੍ਰਿਸ਼ਟ ਕਰ ਦਿੱਤਾ, ਤੁਹਾਡੇ ਧਰਮ ਦੀ ਮਰਿਆਦਾ ਇਹਨਾਂ ਨੇ ਖਤਮ ਕਰਤੀ ਹੈ, ਇਹਨਾਂ ਨੂੰ ਕੋਈ ਧਰਮ ਕਰਨ ਆਉਂਦਾ ਕੋਈ ਨਹੀਂ। ਪਹਿਲਾਂ ਤੁਸੀਂ ਆਪਣੀ ਗੱਲ ਰੱਖੋ, ਫਿਰ ਅਸੀਂ ਇਹਨਾਂ ਨੂੰ ਪੁੱਛਾਂਗੇ, ਫਿਰ ਇਹ ਜੇ ਕੋਈ ਪੁੱਛਣਾ ਚਾਹਣਗੇ ਤਾਂ ਤੁਹਾਨੂੰ ਵੀ ਜਵਾਬ ਦੇਣਾ ਪਵੇਗਾ। ਸਵਾਲ ਤੋਂ ਜਵਾਬ ਦੋਵੇਂ ਪਾਸੇ ਦੇਣਗੇ, ਤੁਸੀਂ ਪੰਡਿਤ ਲੋਕ ਹੋ, ਤੁਹਾਡਾ ਪਹਿਲਾਂ ਹੱਕ ਤੁਸੀਂ ਪੁੱਛ ਸਕਦੇ, ਪੁੱਛੋ ਤੁਸੀਂ ਕੀ ਪੁੱਛਣਾ। ਹਾਂਜੀ, ਬੜੇ ਬੜੇ ਵਿਦਵਾਨ ਪੰਡਿਤ ਸਨ, ਖੱਤਰੀ ਸਨ, ਸਾਰੇ ਉੱਥੇ ਬੈਠੇ ਕਚਹਿਰੀ ਦੇ ਵਿੱਚ, ਜਿਨ੍ਹਾਂ ਦੇ ਦਿਲ ਦੇ ਈਰਖਾ ਦੀ ਆਗ ਨਾਲ ਸੜ ਰਹੇ ਸਨ, ਉਹ ਗੁਰੂ ਨਾਨਕ ਦਾ ਜਸ ਸੁਣ ਸੁਣ ਕੇ ਦੁਖੀ ਹੋ ਰਹੇ ਸਨ। ਉਹ ਬਾਹਮਣ ਤੇ ਖੱਤਰੀ ਜਿਹੜੇ ਨੇ, ਉਹ ਬਾਹਮਣ ਖਾਸ ਕਰਕੇ ਵਿਦਵਾਨ ਹੁੰਦੇ ਨੇ ਤੇ ਖੱਤਰੀ ਜਿਹੜੇ ਉਹਦੇ ਸਪੋਰਟ ਹੁੰਦੇ ਨੇ। ਖੱਤਰੀ ਵੀ ਕੁਝ ਪੜ੍ਹੇ ਲਿਖੇ ਹੁੰਦੇ ਨੇ ਪਰ ਬ੍ਰਾਹਮਣ ਜ਼ਿਆਦਾ ਪੜ੍ਹੇ ਹੁੰਦੇ ਨੇ। ਉਹ ਬ੍ਰਾਹਮਣ ਨੂੰ ਅੱਗੇ ਕੀਤਾ ਤੇ ਬ੍ਰਾਹਮਣ ਬੋਲੇ ਕਿ ਇਹਨਾਂ ਦੀ ਜਾਤ ਖੱਤਰੀ ਹੈ ਜੀ, ਇਹ ਗੁਰੂ ਬਣ ਗਏ ਨੇ। ਗੁਰੂ ਦਾ ਬਣਨ ਦਾ ਅਧਿਕਾਰ ਤੇ ਬ੍ਰਾਹਮਣ ਨੂੰ ਹੁੰਦਾ, ਬ੍ਰਾਹਮਣ ਗੁਰੂ ਹੁੰਦਾ, ਇਹ ਖੱਤਰੀ ਦੇ ਹੋ ਕੇ ਗੁਰੂ ਬਣ ਗਏ ਨੇ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਸਾਰੇ ਖੱਤਰੀ ਨੇ ਤੇ ਇਹ ਆਪਣਾ ਵੱਖਰਾ ਪੰਥ ਚਲਾ ਬੈਠੇ। ਇਹਨਾਂ ਨੇ ਖੱਤਰੀ ਜਾਤੀ ਦੀ ਜਨਮ ਲੈ ਕੇ ਖੱਤਰੀ ਧਰਮ ਦਾ ਜਾਂ ਹਿੰਦੂ ਧਰਮ ਦਾ ਸਾਰਾ ਕਰਮ ਧਰਮ ਹੀ ਛੱਡ ਦਿੱਤਾ, ਵੇਦ ਰੀਤ ਛੱਡ ਦਿੱਤੀ, ਜਿਹੜੀ ਵੈਦਿਕ ਮਰਿਆਦਾ ਹੈ, ਵੈਦਿਕ ਨੀਤੀ ਹੈ, ਉਹ ਇਹਨਾਂ ਨੇ ਛੱਡ ਦਿੱਤੀ ਹੈ। ਹੋਰ ਹੀ ਆਪਣਾ ਮਤ ਚਲਾ ਬੈਠੇ, ਨਵਾਂ ਹੀ ਧਰਮ ਚਲਾ ਬੈਠੇ ਨੇ। ਹੋਰ ਤਾਂ ਹੋਰ ਹੋਰ ਗੱਲ ਤਾਂ ਕੀ ਕਹੀਏ, ਬੜੀਆਂ ਗੱਲਾਂ ਨੇ। ਬਾਦਸ਼ਾਹ ਸਲਾਮਤ ਤੁਹਾਨੂੰ ਕਿਹੜੀ ਕਿਹੜੀ ਗੱਲ ਦੱਸੀ, ਬਹੁਤੀ ਲੰਮੀ ਚੌੜੀ ਗੱਲ ਦਾ ਤਾਂ ਟਾਈਮ ਨਹੀਂ। ਸਾਡੇ ਧਰਮ ਚ ਸਭ ਤੋਂ ਵੱਡੀ ਗਾਇਤਰੀ ਹੈ, ਗਾਇਤਰੀ ਦੀ ਕਿਸਮ ਨਹੀਂ ਪਾਉਂਦਾ ਇੰਨਾ ਜ਼ਿਆਦਾ ਲੱਗਦਾ ਹੈ ਕਿ ਗਾਇਤਰੀ ਨੂੰ ਬਹੁਤ ਜ਼ਿਆਦਾ ਵੱਡਾ ਮੰਨਿਆ ਗਿਆ। ਗਾਇਤਰੀ ਤੋਂ ਵੱਧ ਕੇ ਕੁਛ ਨਹੀਂ ਸਾਡੇ ਕੋਲ, ਗਾਇਤਰੀ ਦੀ ਜਿਹੜੀ ਹੈ ਵੀ ਛੇਤੀ ਕੀਤੀਆਂ ਕਸਮ ਨਹੀਂ ਪਾਉਂਦਾ। ਜਿਹੜਾ ਵੇਦ ਸ਼ਾਸਤਰ ਤਾਂ ਬੜੀ ਦੂਰ ਦੀ ਗੱਲ ਹੈ, ਇਹ ਜਿਹੜੇ ਬੈਠੇ ਨੇ ਸਾਹਮਣੇ ਗੁਰੂ ਰਾਮਦਾਸ ਜੀ ਹੱਥ ਕਰਕੇ ਕਹਿ ਰਹੇ, ਇਹਨਾਂ ਨੂੰ ਪੁੱਛੋ ਵੀ ਗਾਇਤਰੀ ਆਉਂਦੀ ਹੈ ਨਾ। ਜਿਵੇਂ ਆਪਾਂ ਕਿਸੇ ਨੂੰ ਪੁੱਛ ਲਈਏ ਵੀ ਤੂੰ ਬੜੀ ਬੜਾ ਗਿਆਨੀ ਬਣਿਆ ਹੋਇਆ ਹੈ, ਮੂਲ ਮੰਤਰ ਆਉਂਦਾ? ਤੇ ਅਗਲਾ ਵੀ ਮੂਲ ਮੰਤਰ ਨਾ ਸੁਣਾ ਸਕੇ ਕਹਿੰਦਾ, ਇਹਨੂੰ ਤਾਂ ਮੂਲ ਮੰਤਰ ਵੀ ਨਹੀਂ ਆਉਂਦਾ। ਓਹੰਕਾਰ ਨੀ ਆਖਣਾ ਆਉਂਦਾ, ਇਹਨੂੰ ਤਾਂ ਵਾਹਿਗੁਰੂ ਨੀ ਆਖਣਾ ਆਉਂਦਾ, ਇਹ ਕੀ ਕਰਕੇ ਆਪਾਂ ਏਦਾਂ ਗੱਲ ਕਰ। ਉਹਨਾਂ ਦਾ ਮਤਲਬ ਸੀ ਵੀ ਇਹ ਸੱਤਰ ਦੇ ਕੁਰਤੇ ਤੇ ਫਕੀਰ ਜਿਹਾ ਬੰਦਾ ਆਇਆ, ਇਹਨੂੰ ਗਾਇਤਰੀ ਮੰਤਰ ਪੁੱਛਦੇ ਪੜ੍ਹਦੇ ਤੇ ਹੈ ਨੀ, ਇਹਨਾਂ ਨੂੰ ਆਉਣਾ ਨਹੀਂ। ਤੇ ਅਸੀਂ ਕਹਿ ਦਿੰਦੇ ਵੀ ਇਹ ਐਵੇਂ ਕੁਰਤੇ ਨੂੰ ਧਰਮ ਦਾ ਨੂੰ ਪਤਾ ਨਹੀਂ। ਪੰਡਿਤ ਕਹਿੰਦੇ ਆ ਕਿ ਜਿਹੜਾ ਸਾਹਮਣੇ ਮਹਾਂਪੁਰਸ਼ ਬੈਠੇ ਨੇ ਇਹਨੂੰ ਪੁੱਛੋ ਤੇ ਤੁਹਾਨੂੰ ਗਾਇਤਰੀ ਮੰਤਰ ਆਉਂਦਾ। ਇੱਕ ਹੋਰ ਹੀ ਆਪਣੀ ਗੁਰਬਾਣੀ ਨਾਲ ਬੈਠੇ ਨੇ, ਉਹ ਹੀ ਪੜ੍ਹਦੇ ਨੇ। ਸਾਡੀਆਂ ਪੁਸਤਕਾਂ ਜਿਹੜੀਆਂ ਨੇ, ਵੇਦ ਨੇ, ਸ਼ਾਸਤਰ ਨੇ, ਗੀਤਾ ਹੈ, ਰਮਾਇਣ ਹੈ, ਉਹ ਨਹੀਂ ਪੜ੍ਹਦੇ, ਉਹ ਛੱਡਦੇ ਕਿਹਨਾਂ ਨੇ? ਜਦੋਂ ਪੰਡਤਾਂ ਨੇ ਆਪਣੀ ਗੱਲ ਕਹੀ, ਅਕਬਰ ਬਾਦਸ਼ਾਹ ਨੇ ਉਹਨਾਂ ਦੀ ਗੱਲ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਦੇਖਿਆ ਤੇ ਅਕਬਰ ਕਹਿਣ ਲੱਗਾ ਕਿ ਮਹਾਂਪੁਰਸ਼ੋ, ਤੁਹਾਡੇ ਧਰਮ ਵਿੱਚ, ਹਿੰਦੂ ਧਰਮ ਵਿੱਚ ਜਦੋਂ ਮੁਸਲਮਾਨ ਸੀ ਨਾ, ਉਹ ਸਾਰਿਆਂ ਨੂੰ ਤੁਸੀਂ ਹਿੰਦੂ ਹੀ ਸਮਝਦੇ ਸੀ। ਉਹ ਕਹਿੰਦਾ ਕਿ ਤੁਹਾਡੇ ਧਰਮ ਵਿੱਚ ਗਾਇਤਰੀ ਵਾਕਈ ਮੈਂ ਸੁਣਿਆ ਵੀ ਬੜੀ ਵੱਡੀ ਚੀਜ਼ ਹੈ, ਤੁਸੀਂ ਉਹ ਵੀ ਨੀ ਪੜ੍ਹਦੇ, ਤੁਹਾਨੂੰ ਗਾਇਤਰੀ ਨੀ ਆਉਂਦੀ ਪੜ੍ਹਨੀ? ਹਾਂਜੀ, ਫਿਰ ਤੁਸੀਂ ਹਿੰਦੂ ਕਿਵੇਂ ਹੋਏ, ਤੁਸੀਂ ਖੱਤਰੀ ਕਿਵੇਂ ਹੋਏ? ਤੇ ਤੁਹਾਨੂੰ ਜਦ ਤੁਸੀਂ ਗਾਇਤਰੀ ਛੱਡ ਦਿੱਤੀ ਹੈ ਤਾਂ ਤੁਸੀਂ ਆਪਣੇ ਧਰਮ ਚ ਪੱਕੇ ਦਾ ਨਾ ਹੋਏ। ਅੰਦਰ ਦੀ ਗੱਲ ਸੁਣ ਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ, ਆਪਣੇ ਗੁਰੂ ਦਾ ਬਚਨ ਯਾਦ ਕੀਤਾ। ਗੁਰੂ ਅਮਰਦਾਸ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੇ ਜਾਣ ਲੱਗਿਆ, ਪੁੱਤਰ ਵੀ ਜਦੋਂ ਤੈਨੂੰ ਕੋਈ ਗੱਲ ਪੁੱਛਣ ਤੇ ਤੂੰ ਆਪਣੀ ਸੁੱਖੀ ਬਾਂਹ ਵਾਲੇ ਪਾਸੇ ਸੱਜੇ ਪਾਸੇ ਦੇਖੀ, ਜਵਾਬ ਆਪੇ ਆ ਗਿਆ। ਉਹਨਾਂ ਨੇ ਆਖਿਆ ਸੀ ਵੀ ਮਹਾਰਾਜ ਮੈਂ ਤਾਂ ਪੜ੍ਹਿਆ ਕੋਈ ਨੀ, ਮੈਂ ਕਿਵੇਂ ਜਵਾਬ ਦੇਵਾਂਗਾ? ਤੇ ਗੁਰੂ ਅਮਰਦਾਸ ਨੇ ਆਖਿਆ ਸੀ ਵੀ ਪੁੱਤਰ ਜਦੋਂ ਤੂੰ ਬਹਿ ਕੇ ਸੱਜੇ ਪਾਸੇ ਦੇਖੇਗਾ ਆਪੇ ਜਵਾਬ ਆਵੇਗਾ, ਕੰਮ ਸਾਰਾ ਅਸੀਂ ਆਪੇ ਕਰਾਂਗੇ, ਤੂੰ ਤਾਂ ਸਿਰਫ ਬਸ ਉੱਥੇ ਬਹਾਨਾ ਹੀ ਕਰਨਾ। ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਪਿਤਾ ਗੁਰਦੇਵ ਸੱਜੇ ਪਾਤਸ਼ਾਹ ਦਾ ਬਚਨ ਯਾਦ ਕੀਤਾ, ਜਦੋਂ ਸੱਜੇ ਪਾਸੇ ਨਿਗਾਹ ਮਾਰੀ, ਉਸ ਵੇਲੇ ਸਾਰੀਆਂ ਵਿਦਿਆ, ਸਾਰੇ ਸ਼ਾਸਤਰ, ਸਾਰੇ ਵੇਦ ਸਾਹਮਣੇ ਆ ਕੇ ਖੜੇ ਹੋ ਗਏ, ਸਭ ਚੀਜ਼ਾਂ ਪ੍ਰਗਟ ਹੋ ਗਈਆਂ। ਸਾਸ ਨੇ ਜੋ ਗੱਲਾਂ ਕਹਿਣ ਮਾਤਰ ਦੇ ਲਈ ਬਹੁਤ ਵਾਰੀ ਕੰਮ ਹੋਇਆ, ਬਹੁਤ ਵਾਰੀ ਹੋਇਆ। ਅਸੀਂ ਲੋਕ ਜਿਹੜੇ ਆ, ਜਿੰਨਾ ਚਿਰ ਸਾਡੇ ਨਾਲ ਵੀ ਬੀਤੀ ਅਸੀਂ ਮੰਨਦੇ ਨੇ, ਪਰ ਅੱਗੇ ਦੇ ਪਾਤਰ ਨਹੀਂ ਹੁੰਦੇ ਨਾ। ਬਾਬਾ ਬੀਤ ਸਿੰਘ ਜੀ ਨਿਹੰਗ ਸਿੰਘ ਮਹਾਂਪੁਰਸ਼ ਹੋਏ ਨੇ ਮੰਡਿਆਲੀ ਦੇ, ਸਾਧ ਸੰਗਤ ਜੀ ਉਹ ਸੱਤ ਸਾਲ ਲਗਾਤਾਰ ਤਾਂ ਸਾਹਿਬ ਦੇਖਿਆ ਪੜ੍ਹਦੇ ਨੇ ਸੱਤ ਸਾਲ। ਇਹ ਗੱਲ 1900 ਤੋਂ ਲੈ ਕੇ 1910-12 ਤੱਕ ਦੀ, ਇਹ ਉਹਨਾਂ ਦਿਨਾਂ ਦੀ ਗੱਲ ਹੈ, ਅੱਜ ਤੋਂ ਕੋਈ 105-6 ਸਾਲ ਪੁਰਾਣੀ ਹੈ। ਜਦੋਂ ਊੜਾ ਪੜ੍ਹਦੇ ਤੇ ਐੜਾ ਭੁੱਲ ਜਾਂਦਾ, ਤੇ ਐੜਾ ਪੜ੍ਹ ਕੇ ਊੜਾ ਭੁੱਲ ਜਾਂਦਾ, ਜਿੱਤੇ ਨਹੀਂ ਆਉਂਦੇ। 7 ਸਾਲ ਪੜ੍ਹੇ ਪਰ ਅੱਖਰ ਨਹੀਂ ਵੀ ਚੱਲਿਆ। ਜਦੋਂ ਆਏ ਸੀ 12-13 ਸਾਲਾਂ ਦੇ ਸੀ, ਜਦੋਂ ਪੜ੍ਹਦਿਆਂ ਪੜ੍ਹਦਿਆਂ 20-22 ਸਾਲ ਉਮਰ ਹੋ ਗਈ, ਸਰਗਲੋ ਦੇ ਭਾਂਡੇ ਮਾਂਜਿਆ ਕਰਦੇ ਸੀ, ਸੇਵਾ ਕਰਿਆ ਕਰਦੇ ਸੀ। ਤੇ ਸਾਧ ਸੰਗਤ ਇੱਕ ਦਿਨ ਗਰਮੀ ਬੜੀ, ਦੁਪਹਿਰ ਦਾ ਸਮਾਂ, ਭਾਂਡੇ ਮਾਂਜਦਿਆਂ ਨੂੰ ਏਦਾਂ ਲੱਗਾ ਵੀ ਜਿਵੇਂ ਨੀਂਦ ਆ ਜਾਣੀ, ਝੁਕਾ ਜਾ ਰਿਹਾ, ਅੱਖਾਂ ਬੰਦ ਹੋ ਗਈਆਂ। ਸਰਦੀਆਂ ਦੇ ਬਾਟੇ ਵੱਡੇ ਵੱਡੇ ਮਾਂਜੀ ਜਾਂਦੇ ਆ, ਤੇ ਅੰਮ੍ਰਿਤ ਵੇਲੇ 1 ਵਜੇ ਉੱਠੇ ਹੁੰਦੇ ਸੀਗੇ, ਤੇ ਸਾਰਾ ਦਿਨ ਸੇਵਾ ਕਰਨੀ, ਨੀਂਦ ਦੀ ਆ ਝਪਕੀ ਦੀ ਆਈ, ਭਾਂਡੇ ਮਾਂਜਦਿਆਂ ਮਾਂਜਦਿਆਂ ਉਸ ਝਪਕੀ ਚ ਕੀ ਦੇਖਿਆ ਕਿ ਸਾਹਿਬ ਕਰਮੀਆਂ ਦੇ ਪਿਤਾ ਜੀ ਸਿਰ ਤੇ ਆ ਕੇ ਹੱਥ ਰੱਖਦੇ, ਕਹਿੰਦੇ ਤੁਸੀਂ ਮੀਆਂ ਤੋਂ ਬੜੀ ਸਾਡੀ ਸੇਵਾ ਕੀਤੀ, ਤੂੰ ਸਾਨੂੰ ਬਹੁਤ ਖੁਸ਼ ਕੀਤਾ, ਅਸੀਂ ਤੇਰੇ ਤੇ ਖੁਸ਼ ਹਾਂ। ਹੁਣ ਤੈਨੂੰ ਸਾਰੀ ਵਿਦਿਆ ਦੇ ਤੀ, ਹੁਣ ਸਿੰਘਾਂ ਨੂੰ ਵਿਦਿਆ ਪੜ੍ਹਾਇਆ ਕਰੀ। ਉਹੀ ਬਾਬਾ ਬੀਤ ਸਿੰਘ ਜੀ ਦਾ ਯਾਦ ਨਹੀਂ ਸੀ ਹੁੰਦਾ, ਸਾਧ ਸੰਗਤ ਵਿੱਚ ਸੈਂਕੜੇ ਹਜ਼ਾਰਾਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਾਇਆ ਉਹਨਾਂ ਨੇ। ਕਿਰਪਾ ਦੀ ਗੱਲ ਹੈ। ਕਿਰਪਾ ਬਹੁਤ ਵੱਡੀ ਚੀਜ਼ ਹੈ ਅਤੇ ਮਹਾਰਾਜ ਨੇ ਕਈ ਵਾਰੀ ਕਲਾ ਵਰਤਾਈ, ਅੱਜ ਵੀ ਵਰਤਾਉਂਦੇ ਹੈ ਅਤੇ ਅੱਗੇ ਵੀ ਵਰਤਾਈ ਹੈ। ਬਸ ਨਿਸ਼ਚਾ ਹੋਣਾ ਚਾਹੀਦਾ। ਗੁਰੂ ਰਾਮਦਾਸ ਜੀ ਨੇ ਆਪਣੇ ਗੁਰਦੇਵ ਦਾ ਕਥਨ ਯਾਦ ਕੀਤਾ, ਸਾਰੀ ਵਿੱਦਿਆ ਸਾਹਮਣੇ ਆ ਗਈ। ਜਿਹੜੇ ਕੋਲ ਬਹੁਤ ਲੰਬਾ ਸਮਾਂ ਕਾਸ਼ੀ ਪੜਿਆ ਹੋਵੇ, 20-25-30 ਸਾਲ, ਤੇ ਉਹਨੂੰ ਵਿੱਦਿਆ ਉਨੀ ਵਿੱਦਿਆ ਨਹੀਂ ਆਉਂਦੀ ਜਿੰਨੀ ਗੁਰੂ ਰਾਮਦਾਸ ਜੀ ਨੂੰ ਉੱਥੇ ਆ ਗਈ। ਮਹਾਰਾਜ ਸੱਤੇ ਪਾਤਸ਼ਾਹ ਜੀ ਬਾਦਸ਼ਾਹ ਅਕਬਰ ਨਾਲ ਅੱਖਾਂ ਚਾਰ ਕਰਕੇ ਬੋਲੇ ਹਨ। ਬਾਦਸ਼ਾਹ ਤੁਸੀਂ ਗਾਇਤਰੀ ਸੁਣਨੀ ਚਾਹੁੰਦੇ ਹੋ, ਲੋ ਅਸੀਂ ਤੁਹਾਨੂੰ ਗਾਇਤਰੀ ਸੁਣਾਉਂਦੇ ਹਾਂ, ਸੁਣੋ ਤੁਸੀਂ ਗਾਇਤਰੀ। ਅਸੀਂ ਗਾਇਤਰੀ ਦਾ ਪਾਠ ਵੀ ਸੁਣਾਵਾਂਗੇ ਤੇ ਅਰਥ ਵੀ ਸੁਣਾਵਾਂਗੇ, ਅਰਥਾਂ ਸਮੇਤ ਸੁਣਾਵਾਂਗੇ। ਹਾਂਜੀ, ਗਾਇਤਰੀ ਦੇ ਜੋ ਉਪਦੇਸ਼ ਹੈ ਉਹ ਵੀ ਦੱਸਾਂਗੇ ਵੀ ਗਾਇਤਰੀ ਕਹਿੰਦੀ ਕੀ ਹੈ, ਤੇ ਇਹਨਾਂ ਪੰਡਤਾਂ ਨੂੰ ਵੀ ਇਹ ਕੀ ਉਸ ਗੱਲਾਂ ਦੇ ਪੂਰੇ ਹਨ। ਮਹਾਰਾਜ ਕਹਿੰਦੇ ਸਾਰਿਆਂ ਨੂੰ ਸੁਣਾਵਾਂ। ਉਸ ਵੇਲੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੇ ਕਦੀ ਸਾਹਿਬ ਸੰਗੀਤ ਸਤਿਗੁਰੂ ਦਾ ਮੂੰਹ ਨਹੀਂ ਸੀ ਦੇਖਿਆ, ਭਰੀ ਸਭਾ ਦੇ ਵਿੱਚ ਸੰਸਕ੍ਰਿਤ ਦਾ ਸਲੋਕ, ਗਾਇਤਰੀ ਸਲੋਕ ਬੋਲਣ ਲੱਗੇ। ਮਹਾਰਾਜ ਕਹਿੰਦੇ ਇੱਕ ਹੋਰ ਗੱਲ ਹੈ, ਇਹ ਪੰਡਤਾਂ ਨੂੰ ਪੁੱਛ ਲਓ, ਇਹ ਕਹਿੰਦੇ ਹੁੰਦੇ ਨੇ ਵੀ ਕਿਸੇ ਦੂਜੇ ਦਿਨ ਗਾਇਤਰੀ ਨਹੀਂ ਪੜ੍ਹਨੀ, ਇਹ ਚੁੱਪ ਪੜ੍ਹਦੇ, ਗੁਪਤ ਪੜ੍ਹਦੇ। ਪਰ ਹੁਣ ਇਹਨਾਂ ਨੇ ਆਪ ਹੀ ਛੇੜਿਆ ਵੀ ਸੁਣਾਓ, ਤੇ ਪਾਪ ਪੁੰਨ ਇਹਨਾਂ ਦੇ ਸਿਰ ਚੜੇਗਾ, ਸਾਡੇ ਵੀ ਚੜੇਗਾ, ਸਤਿਕਾਰ। ਜੇ ਭਰੀ ਸਭਾ ਦੇ ਵਿੱਚ ਗਾਇਤਰੀ ਸੁਣਾਉਣ ਦਾ ਕੋਈ ਪਾਪ ਹੈ ਜਾਂ ਪੁੰਨ ਹੈ, ਉਹ ਅਸੀਂ ਨਹੀਂ ਲੈਣਾ, ਉਹ ਇਹਨਾਂ ਦੀ ਜਿੰਮੇ। ਪਾਪ ਪੁੰਨ ਇਹਨਾਂ ਨੂੰ ਲੱਗੇਗਾ, ਪਤਾ ਇਹ ਕਹਿਣ ਵੀ ਤੁਸੀਂ ਤੁਸੀਂ ਕਿਉਂ, ਇਹਨਾਂ ਨੇ ਆਪ ਹੀ ਤਾਂ ਮੰਗਿਆ ਵੀ ਸਾਨੂੰ ਸੁਣਾਓ, ਤੁਹਾਨੂੰ ਅਸੀਂ ਤਾਂ ਸੁਣਾਉਣੀ ਹੈ। ਹੁਣ ਪਾਪ ਪੁੰਨ ਇਹਨਾਂ ਦੇ ਸਿਰ ਚੜੇਗਾ। ਹਾਂਜੀ, ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਣੀ ਸੁਰਤੀ ਕਾਗਰ ਕਰਕੇ ਗਾਇਤਰੀ ਮੰਤਰ ਦਾ ਉਚਾਰਨ ਕਰਨ ਲੱਗੇ ਹਨ, ਔਰ ਉਹਦੇ ਅਰਥ ਵੀ ਨਾਲ ਦੱਸ ਰਹੇ ਹਨ। ਸਭ ਤੋਂ ਪਹਿਲਾਂ ਓਂਕਾਰ ਦੀ ਧੁਨੀ, ਗਾਇਤਰੀ ਮੰਤਰ ਜੀ ਤਾਂ ਓਂਕਾਰ ਤੋਂ ਸ਼ੁਰੂ ਹੁੰਦਾ, ਉਹਦੇ ਪਹਿਲਾਂ ਵੀ ਓਂਕਾਰ। ਜਦੋਂ ਓਂਕਾਰ ਦੀ ਧੁਨੀ ਗੁਰੂ ਸਾਹਿਬ ਨੇ ਧੁਨੀ ਕਾਨਪੁਰ ਦੀ ਪਹਿਲੇ ਤੋਂ ਆਈ ਹੈ, ਸਿਸ਼ਟੀ ਜਦੋਂ ਬਣੀ ਹੈ ਉਦੋਂ ਓਂਕਾਰ ਦੀ ਧੁਨੀ ਹੈ। ਗੁਰੂ ਨਾਨਕ ਸਾਹਿਬ ਲਿਖਦੇ ਨੇ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀ ਅਚਿੰਤਿਤ, ਓਂਕਾਰ ਸਹਿਜ ਜਗ ਪਏ, ਓਂਕਾਰ ਵੇਦ ਨਿਰਮਲ, ਸਾਰਾ ਵੇਦ ਸ਼ਾਸਤਰ ਇੱਥੇ ਪੈਦਾ ਹੈ। ਇਹ ਪਹਿਲੀ ਧੁਨੀ ਕਾਨਪੁਰ ਦੇ ਮੂੰਹ ਤੋਂ ਨਿਕਲਿਆ ਬਚਨ ਹੈ ਓਂਕਾਰ। ਓਂਕਾਰ ਜਦੋਂ ਗੁਰੂ ਰਾਮਦਾਸ ਜੀ ਨੇ ਪੂਰੇ ਸਵਰ ਦੇ ਨਾਲ ਉਚਾਰਿਆ, ਕਹਿੰਦੇ ਉਸ ਵੇਲੇ ਤੇ ਹਵਾ ਵੀ ਡੁੱਬੀ, ਉਸ ਆਵਾਜ਼ ਨੂੰ ਸੁਣੀ, ਸੁਨਾਟਾ ਛਾ ਗਿਆ। ਭਰੀ ਸਭਾ ਦੇ ਵਿੱਚ ਉਸ ਕਿਸੇ ਮਹਾਂਪੁਰਸ਼ ਦੇ ਮੂੰਹ ਤੋਂ ਬਾਣੀ ਉਚਾਰਨ ਹੋਵੇ, ਭਾਵੇਂ ਗੁਰਬਾਣੀ ਹੋਵੇ, ਭਾਵੇਂ ਵੇਦ ਸ਼ਾਸਤਰ ਹੋਵੇ, ਤੀਰ ਸਿੱਧਾ ਨਿਸ਼ਾਨੇ ਤੇ ਵੱਜਦਾ, ਸਾਡੇ ਵਰਗੇ ਰੋਜ਼ ਹੀ ਪੜੀ ਜਾਂਦੇ, ਕੁਛ ਨਹੀਂ ਅਸਰ ਹੁੰਦਾ, ਕੁਛ ਨਹੀਂ ਹੋ। ਇਹ ਪੂਰਨ ਪਰਮੇਸ਼ਰ ਦਾ ਰੂਪ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਓਂਕਾਰ ਦੀ ਧੁਨੀ ਉਚਾਰਨ ਕੀਤੀ, ਹਵਾ ਵੀ ਰੋਕੀ ਉੱਥੇ ਪੱਥਰ ਵੀ ਮੌਨ ਬਣ ਗਏ, ਪੱਥਰਾਂ ਤੇ ਵੀ ਪਾਣੀ ਦਾ ਅਸਰ ਹੋਇਆ। ਭਰੀ ਸਭਾ, ਹਜ਼ਾਰਾਂ ਬੰਦੇ ਕਿਤੇ ਵਿੱਚ ਖੜੇ ਸੀ, ਸਭ ਹੈਰਾਨ ਹੋ ਗਏ, ਜਿਵੇਂ ਪਿੰਨ ਸਾਇਲੈਂਟ ਕਹਿੰਦੇ ਨਾ, ਪਿੰਨ ਸਾਇਲੈਂਟ ਹੋ ਗਈ, ਆਵਾਜ਼ ਦਾ ਬਿਲਕੁਲ ਸਭ ਸੁਨਾਟੇ ਸਾਹਿਬ, ਸਾਹ ਵੀ ਜਿਹੜਾ ਸੀ ਨਾ ਉਹ ਵੀ ਉੱਚਾ ਲੈਣਾ ਤੇ ਪਤਾ ਲੱਗਦਾ ਸੀ ਵੀ ਸਾਹ ਲੈ ਰਿਹਾ। ਉਹ ਗੁਰੂ ਰਾਮਦਾਸ ਸਾਹਿਬ ਦੀ ਆਤਮਿਕ ਸ਼ਕਤੀ ਦਾ ਉੱਥੇ ਉਹ ਕਲਾ ਵਰਤ ਰਹੀ ਸੀ। ਉਸ ਵੇਲੇ ਸਾਰਿਆਂ ਦਾ ਮਨ ਦਰਕ ਗਿਆ, ਭਾਵੇਂ ਕੋਈ ਮਿੱਤਰ ਸੀ ਤੇ ਭਾਵੇਂ ਕੋਈ ਸ਼ਤਰੂ ਸੀ, ਸਭ ਦੇ ਮਨ ਧੋ ਦਿੱਤੇ, ਮਨ ਹੀ ਧੋ ਦਿੱਤੇ। ਹਾਂਜੀ, ਅਰੇ ਓਂਕਾਰ ਹੀ ਕਿਹਾ ਸੀਗਾ ਕਿ ਸਭ ਪੰਡਤਾਂ ਦੇ ਮੂੰਹ ਕਾਲੇ ਲੱਗ ਗਏ ਤੇ ਮਨ ਹੋ ਗਈ ਜਵਾਨ। ਹਾਂਜੀ, ਤੇ ਹਿਰਦ ਠੰਡੇ ਹੋ ਗਏ, ਥੋੜੀ ਈਰਖਾ ਦੀ ਅੱਗ ਸੀ ਨਾ ਉਹ ਬੁੱਝ ਗਈ। ਮਹਾਂਪੁਰਸ਼ ਹੋ ਗਏ ਤੇ ਕੋਈ ਬਚਨ ਕਰੇ ਤੇ ਈਰਖਾ ਰਹਿ ਗਏ, ਤੇ ਮਹਾਂਪੁਰਸ਼ ਕਾਹਦਾ ਆਖੋ ਸਤਨਾਮ ਕਰੇਗਾ। महापुरुष होंदा ही है जो अपने दुश्मनों के मन में भी प्यार की बीज बीज देता। ऐसे गुरु रामदास पातशाह ओंकार जो पहले ही गायत्री का पहले ही अक्षर ओंकार उचारिया बस ओंकार के नाल ही सब जिन्हें उत्थे बैठे थे सब का मन शांत हो गया। प्यार पैदा हो गया वेख के क्योंकि गुरु साहब का दुरानी चेहरा से हिरदे से ज्ञान की जोत जग रही थी गुरु रामदास साहब से वो सारे खुद रखने लग गया मूह के वेखते रह गए उन्हें समझे जी भी खतरदार कुर्ता पाया सिर से माड़ा जहा पटका भरया गरीबड़ा जहा बंदा लगता इन्हें की बोलना चाहन पढ़ पर जो महाराज गिरती का पहला ही अक्षर उचारिया तो पंडितों ने समझो कोई गल नहीं आई तो इंज चुप हो गए भी मूह तो शब्द नहीं निकलिया। हाँ 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 भाई साहब जी लिखते हैं कि जेडे अचर से चलन लग पे यानी जो पत्थर चढ़ गए उन्होंने चेतना आ गई तो जेडे बंदे चेतन से पत्थर बन गए। हाँ जी बंदे की क्या उसे गति है जिसे गुरु रामदास पातशाह बोल रहे हो अज भी उन्होंने बाणी दसने की असं बाणी सुनते ही करेंगे बाणी पढ़ते ही कोई नहीं कभी गुरु रामदास साहब जी के शब्दों में पढ़िया तो करिए सेवक जन बने आखर में मिला के जो तुम राजा से कहते ठाकुर तेरू को पाड़ सताते बड़े आनंद में शब्द नहीं आते अखर अखर तीर की तरह बजता कालज धन गुरु रामदास धन गुरु रामदास हरी कचहरी सारे पासे सन्नाटा छा गया जब कोमता की कुली चारण की थी। हाँ जी अकबर बादशाह भी खुश हो गया उसकी रूह में भी सुकून मिला भावे मुसलमान से उन्होंने गायत्री का कोई पता नहीं सी पर गायत्री का उच्चारण इस तरीके साहब गुरु रामदास जी कर रहे सन तो अकबर बादशाह का मन शांत हो गया ठंडा था। हाँ जी गायत्री के अर्थ भी सुने अकबर ने सारी गल सुन के अकबर ने इधरों मूह हटाया तो इधर कर लिया कहन लगा पंडित जी सुन लिया जे कोई होर गल है कोई। हाँ जी पर सुनो पंडित जी मैं भी जानता सी तुम पता कि तुम जीर खनल आए हो पर मैं थोड़ी गल सुन ली सी पातशाह मेरी जिम्मेवारी तुम्हें मैं दसा जेडे रब के बंदे होंगे ने ना पर प्रवेश होंगे ने फकीर होंगे ने उन्होंने उत्ते सरा नहीं लागू होंगी धर्म वो कहड़ी गल करते ने कहड़ी नहीं करते पाबंदियां नहीं होंगे तुम्हें अपना कर्म धर्म करी तो प्रभु को रोकदा ये रब के बंदे ने इन्हों अपनी शरह नहीं लिया सकते अपने कर्म कांड के थले नहीं लिया सकते। हाँ जी इन्होंने रब में कोई फर्क नहीं एक रूप ही होंगे ने। हाँ जी इन्हों की बराबरी नहीं कर सकते फकीर हाँ फकीर रब के हाँ रब के बंद की आम बंदा रेस नहीं कर सकता। हाँ जी सच्चे ने तुम झूठ भी फसे हुए हो पंडित जी जो वेद पुराण च किया ना ये कर रहे ने तुम सिर्फ पढ़ रहे हो तुम वेद पुराण पढ़ रहे हो ये प्रैक्टिकल कर रहे पर रब का नाम जप रहे ने धर्म की किरत कर रहे ने वंड के छक रहे ने तुम सिर्फ वेद पुराण लट्टा ला रहे हो घोटा ला रहे हो ये फर्क है तुम सिर्फ कहण मात्र पढ़ते हो असं हिंदू हाँ असं वेद पुराण पढ़ते हैं पर जो वेदों से लिखना तुम नहीं करते ये कर रहे हूँ बोलो इन्होंने सामने दसो कोई गल क्यों नहीं बोल रहे। हाँ जी साढ़े सामने तुम कहते गायत्री जी जानते गायत्री भी पढ़ी है तो गायत्री के अर्थ भी जो इन्होंने सुनाए तो थोड़े को हो नहीं सकते। हाँ जी होर कोई प्रश्न करना कोई सवाल करना तो कर लो। हाँ जी नहीं तो उठ के मत्था टेको इन्होंने सवाल का जवाब इन्होंने ना गल करो तो जा इन्हें आगे हाथ जोड़ो माफी मंगो। हाँ जी बादशाह अकबर अखा लाल करके पंडतों वाल घूर के बोलिया भी अज तो बाद जो तुम मेरे सतगुरु के खिलाफ कोई शिकायत करोगे तो देख लो ज ਜੇ ਕੋਈ ਗੱਲ ਕਰਨੀ ਅੱਜ ਕੱਲ ਨੂੰ ਮੁੜ ਕੇ ਮੈਨੂੰ ਕੋਈ ਇਹੋ ਜਿਹੀ ਗੱਲ ਨੀ ਕਹਿਣੀ ਆ ਕੇ।
ਹਾਂਜੀ
ਭਰੀ ਸਭਾ ਵਿੱਚ ਇਹ ਨਿੰਦਕ ਦੁਸ਼ਟ ਝੂਠੇ ਪਿਆ, ਸਿਰ ਨੀਵੇਂ ਹੋ ਗਏ, ਜ਼ੁਬਾਨ ਬੋਲਤੀ ਬੰਦ ਹੋ ਗਈ।
ਹਾਂਜੀ
ਮਹਾਰਾਜ ਗੁਲਾਮ ਦਾਸ ਸਾਹਿਬ ਦੇ ਸਾਹਮਣੇ ਭਰੀ ਸਭਾ ਵਿੱਚ ਸਭ ਨੱਚੇ ਹੋ ਗਏ, ਕੋਈ ਬੋਲ ਨਹੀਂ ਸਕਿਆ।
ਹਾਂਜੀ
ਉੱਠ ਕੇ ਪਾਤਸ਼ਾਹ ਦੀ ਕਚਹਿਰੀ ਤੋਂ ਛੱਕੇ ਜਿਹੇ ਪੈ ਗਏ, ਆਪਣੇ ਘਰਾਂ ਨੂੰ ਚਲੇ ਗਏ। ਅਮਰਦਾਸ ਜੀ ਨੂੰ ਮੱਥਾ ਟੇਕਣਾ, ਉਹਨਾਂ ਨੂੰ ਆਪਣਾ ਦੀ ਗਲਤੀ ਮਾਫ, ਇਹਨਾਂ ਨਿੰਦਕਾਂ ਨੂੰ ਜਵਾਬ ਦੇਣਾ ਜ਼ਰੂਰੀ ਸੀ। ਮੈਂ ਵੀ ਸਮਾਂ ਪਾ ਕੇ ਦਰਸ਼ਨ ਕਰਾਂਗਾ। ਏਦਾਂ ਹੀ ਅਕਬਰ ਨੇ ਬੇਨਤੀ ਕਰਕੇ ਅਮਰਦਾਸ ਜੀ ਨੂੰ ਵਿਦਾ ਕੀਤਾ ਸੀ। ਉਹ ਕਥਾ ਪਾ ਕੇ ਸਰਵਨ ਕਰਾਂਗੇ ਸਮੇਂ ਦੇ ਨਾਲ। ਵਾਹਿਗੁਰੂ ਨਾਮ ਜਰਾਜੇ ਹੈ ਚੜੇ ਸੋਤਰੇ ਪਾਲ, ਜੋ ਸਰਦਾ ਤਰਸੇ ਹੋਏ ਤਾਰਨ ਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।